ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਪਦ ਬੰਦਨ ਸਿਮਰੋ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰ ਰਾਇ ਨਮੋ ਕਰ। ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ। ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਬੰਦੋ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜਿਸ ਮਹ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ। ਮੁਕੁਚ ਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰੀ।
ਦੋਏਰਾ ਨਿਤ ਪ੍ਰਕਾਸ਼ ਸ਼੍ਰੀ ਗੁਰ ਚਰਨ ਪ੍ਰਗਟ ਸੁਪਨ ਸਮਾਨ। ਨਿਖਲ ਦ੍ਵੈਤ ਤਮ ਹਰਨ ਕੋ ਸ਼ਰਨ ਸਦਾ ਸੁਖ ਦਾਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਪਿਆਰ ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ। ਨੌਵੇਂ ਪਾਤਸ਼ਾਹ ਧਰਮ ਰੱਖਿਅਕ ਵੈਰਾਗ ਤਿਆਗ ਅਨੁਰਾਗ ਦੇ ਦਾਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਔਰ ਦੀਨ ਦੁਨੀਆਂ ਦੇ ਮਾਲਕ ਦਸੋਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਆਪ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਸਾਹਿਬ ਵਿਖੇ ਕੌਤਕ ਵਰਤਾ ਰਹੇ ਨੇ। ਨਵਾਬ ਦੌਲਤ ਖਾਂ ਦੁਚਿੱਤੀ ਵਿੱਚ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਜੋ ਪੈਸੇ ਮੇਰੇ ਵੱਲ ਵਧੇ ਹਨ ਉਹ ਮੈਂ ਕਿਸ ਨੂੰ ਦੇਵਾਂ, ਕਿਉਂਕਿ ਦਾਅਵੇਦਾਰ ਬਾਬਾ ਮੂਲ ਚੰਦ ਜੀ ਵੀ ਆ ਬਣੇ ਨੇ। ਇਹ ਜਾਣਨ ਵਾਸਤੇ ਭਾਈਏ ਜੈ ਰਾਮ ਨੂੰ ਆਪਣੇ ਕੋਲ ਬੁਲਾਇਆ। ਜੈ ਰਾਮ ਜੀ, ਤੁਸੀਂ ਦੱਸੋ ਨਾਨਕ ਜੀ ਦੇ 760 ਰੁਪਈਏ ਮੈਂ ਕਿਸ ਨੂੰ ਦੇਵਾਂ? ਭਾਈਆ ਜੈ ਰਾਮ ਜੀ, ਉਧਰ ਸਤਿਗੁਰਾਂ ਦਾ ਵੀ ਭੈ ਹੈ ਕਿ ਜੇ ਮੈਂ ਕਿਹਾ ਬਾਬੇ ਮੂਲ ਚੰਦ ਨੂੰ ਦੇ ਦਿਓ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਕੋਈ ਬਚਨ ਨਾ ਹੋ ਜਾਏ। ਉਧਰ ਬਾਬੇ ਮੂਲ ਚੰਦ ਦਾ ਵੀ ਡਰ ਹੈ ਵੀ ਜੇ ਮੈਂ ਆਖਿਆ ਗੁਰੂ ਨਾਨਕ ਸਾਹਿਬ ਦੇ ਕਹੇ ਮੁਤਾਬਕ ਫਕੀਰਾਂ ਨੂੰ ਦੇ ਦਿਓ ਤੇ ਮੂਲ ਚੰਦ ਨੇ ਮੈਨੂੰ ਨੀ ਜਿਉਣ ਦੇਣਾ, ਬੜਾ ਕ੍ਰੋਧੀ ਹੈ। ਵਿਚਾਰ ਕਰਨ ਤੋਂ ਬਾਅਦ ਭਾਈਏ ਜੈ ਰਾਮ ਨੇ ਆਖਿਆ ਵੀ ਜੇ ਤੁਸੀਂ ਇਹ ਗੱਲ ਮਹਾਰਾਜ ਗੁਰੂ ਨਾਨਕ ਸਾਹਿਬ ਕੋਲ ਹੀ ਪੁੱਛ ਲਓ, ਉਹ ਕਿੰਨੀ ਕੁ ਦੂਰ ਨੇ, ਇੱਥੇ ਨੇੜੇ ਹੀ ਬੈਠੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਨਕਾਰ ਭੇਜਿਆ ਪਰ ਮਹਾਰਾਜ ਜੀ ਨੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ। ਹੁਣ ਸਾਡਾ ਕੀ ਕੰਮ ਹੈ ਦੌਲਤ ਖਾਂ ਦੇ ਨਾਲ? ਜਦੋਂ ਇਹ ਇਨਕਾਰ ਸੁਣਿਆ ਦੌਲਤ ਖਾਂ ਨੇ ਹੰਕਾਰ ਵਿੱਚ ਆ ਕੇ ਆਖਿਆ ਵੀ ਜਾਓ ਉਹਨਾਂ ਨੂੰ ਆਖੋ ਆਪਣੇ ਆਪ ਆ ਜਾਣ, ਨਹੀਂ ਤਾਂ ਸਿਪਾਹੀ ਲੈ ਜਾਓ ਤੇ ਉਹਨਾਂ ਨੂੰ ਪਕੜ ਕੇ ਲਿਆਓ। ਸਤਿਗੁਰੂ ਜੀ ਨੂੰ ਜਿਸ ਵੇਲੇ ਆ ਕੇ ਗੱਲ ਕਹੀ ਪਾਤਸ਼ਾਹ ਜੀ ਉੱਠ ਕੇ ਮੁਸਕਰਾਉਂਦੇ ਹੋਏ ਟੁਰ ਆਏ, ਦੌਲਤ ਖਾਂ ਦੇ ਸਾਹਮਣੇ ਆਣ ਖਲੋਤੇ। ਦੌਲਤ ਖਾਂ ਨੇ ਆਖਿਆ ਤੁਸੀਂ ਪਹਿਲਾਂ ਮੇਰੇ ਕਹੇ ਆਖੇ ਲੱਗ ਕੇ ਆਏ ਨਹੀਂ, ਕੀ ਕਾਰਨ ਹੈ? ਮਹਾਰਾਜ ਜੀ ਕਹਿੰਦੇ ਪਹਿਲਾਂ ਤੇਰੇ ਚਾਕਰ ਸੀ, ਤੇਰੇ ਕਹੇ ਤੇ ਤੇਰੀ ਆਗਿਆ ਅਨੁਸਾਰ ਆਉਂਦੇ ਸੀ, ਹੁਣ ਅਸੀਂ ਚਾਕਰ ਖੁਦਾ ਦੇ ਬਣ ਗਏ ਹਾਂ ਤੇ ਖੁਦਾ ਦਾ ਹੁਕਮ ਮੰਨਦੇ ਹਾਂ, ਖੁਦਾ ਦੀ ਆਗਿਆ ਵਿੱਚ ਚੱਲਦੇ ਹਾਂ। ਇਹਨੇ ਆਖਿਆ ਜੀ ਤੁਸੀਂ ਹਿੰਦੂ ਤੇ ਮੁਸਲਮਾਨਾਂ ਦੋਵਾਂ ਵਿੱਚ ਇੱਕ ਹੀ ਸਮਝਦੇ ਹੋ ਤੇ ਚਲੋ ਅੱਜ ਮੇਰੇ ਨਾਲ ਜੁਮੇ ਦੀ ਨਮਾਜ਼ ਪੜ੍ਹੋ। ਇਹ ਬਿਰਤੀ ਰੱਖ ਕੇ ਗੱਲ ਆਖੀ ਕਿ ਜਦੋਂ ਇਹ ਜੁਮੇ ਦੀ ਨਮਾਜ਼ ਪੜ੍ਹਨਗੇ ਸਾਡੇ ਭਾਈਚਾਰੇ ਵਿੱਚ, ਤੁਰਕ ਭਾਈਚਾਰੇ ਵਿੱਚ ਆ ਕੇ ਸ਼ਾਮਲ ਹੋ ਜਾਣਗੇ। ਮਹਾਰਾਜ ਜੀ ਨੇ ਆਖਿਆ ਚੱਲ ਦੌਲਤ ਖਾਂ ਜਿੱਥੇ ਕਹਿੰਦਾ ਨਾਲ ਚੱਲਦੇ। ਮਸੀਤ ਨੂੰ ਚੱਲ ਪਏ ਜੁਮੇ ਦੀ ਨਮਾਜ਼ ਪੜ੍ਹਨ ਵਾਸਤੇ। ਉਧਰ ਸਾਰੇ ਨਗਰ ਨਿਵਾਸੀਆਂ ਨੂੰ ਇਹ ਗੱਲ ਦਾ ਪਤਾ ਲੱਗਾ, ਭਾਈਆ ਜੈ ਰਾਮ ਜੀ ਵੀ ਬੜੇ ਦੁਖੀ ਘਰ ਚ ਬੈਠੇ ਨੇ, ਪ੍ਰਸ਼ਾਦਾ ਵੀ ਨਹੀਂ ਛਕਦੇ। ਬੇਬੇ ਨਾਨਕੀ ਨੇ ਪੁੱਛਿਆ, ਚਿੰਤਾ ਦਾ ਕਾਰਨ ਦੱਸਿਆ, ਆਖਿਆ ਆਪਣਾ ਪੁਰੋਹਿਤ ਭੇਜ ਦਿਓ ਉੱਥੇ ਜਾ ਕੇ ਉਹ ਵੇਖ ਆਵੇ ਆਪਣੀਆਂ ਅੱਖਾਂ ਨਾਲ ਕੀ ਹੋ ਰਿਹਾ। ਉਧਰ ਸਾਰਾ ਨਗਰ ਮਸੀਤ ਦੇ ਆਲੇ ਦੁਆਲੇ ਭੀੜ ਦੇ ਰੂਪ ਚ ਆਣ ਇਕੱਠਾ ਹੋਇਆ ਤੇ ਕਈ ਵਿਚਾਰ ਕਰ ਰਹੇ ਨੇ ਵੀ ਨਾਨਕ ਜੀ ਇਹ ਉਲਟਾ ਕੰਮ ਕਰਨ ਲੱਗੇ ਨੇ। ਅੱਜ ਤੋਂ ਪਹਿਲਾਂ ਕਦੇ ਕਿਸੇ ਹਿੰਦੂ ਨੇ ਕਿਸੇ ਮਸੀਤ ਚ ਜਾ ਕੇ ਕਿਸੇ ਮੁਸਲਮਾਨ ਦੇ ਨਾਲ ਨਮਾਜ਼ ਨਹੀਂ ਪੜ੍ਹੀ, ਪਰ ਇਹ ਪਹਿਲੀ ਵਾਰ ਕੰਮ ਹੋਣ ਲੱਗਾ। ਪਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਆਪਣੇ ਰੰਗ ਵਿੱਚ ਮਸਤ ਨੇ, ਜਿਨ੍ਹਾਂ ਵਾਸਤੇ ਸਾਰੇ ਪਾਸੇ ਰਾਮ ਰਮਿਆ ਹੋਇਆ, ਚਾਹੇ ਉਹ ਮਸਜਿਦ ਹੈ ਤੇ ਚਾਹੇ ਉਹ ਮਸਜਿਦ ਤੋਂ ਬਾਹਰ ਦੀ ਥਾਂ ਹੈ, ਵਿਆਪਕ ਅਕਾਲ ਪੁਰਖ ਪਰਮੇਸ਼ਰ ਦੇ ਪੁਜਾਰੀ ਨੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹ ਪਵਿੱਤਰ ਕਥਾ ਹੈ ਜਿਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੇਵਲ ਦੌਲਤ ਖਾਂ ਪ੍ਰਤੀ ਨਹੀਂ समस्त सारे व्यक्तियों वास्ते जिहड़े धर्म नाल जुड़े हुए ने उन्हां लई सांझा उपदेश दे रहे ने। एकाग्रता बनाईए। महाराज गुरु नानक साहब जी की पवित्र मूर्त हिरदे च बसाउंदिआं अपने जीवन ते रसना दे कल्याण नमित आखो जी सतनाम
श्री वाहे गुरु साहिब जीओ।
सतनाम श्री
वाहे गुरु साहिब जीओ। दोएरा नित प्रकाश श्री गुरु चरण प्रगट सुपान समान।
सतगुरु गुरु नानक साहब सचे पातशाह जी महाराज जी दे पवित्र पावन चरण ਉਹ ਨੇਤੀ ਪ੍ਰਕਾਸ਼ ਰੂਪ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਪ੍ਰਗਟ ਸੋ ਭਾਨ ਸਮਾਨ। ਭਾਨ ਕਹਿੰਦੇ ਨੇ ਸੂਰਜ ਨੂੰ, ਜਿਵੇਂ ਆਕਾਸ਼ ਵਿਚ ਨੇਤੀ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹ ਬਹੁਤ ਭਾਰੀ ਪ੍ਰਜਵਲਿਤ ਹੋ ਕੇ ਸਾਰੇ ਜਗ ਨੂੰ ਰੁਸ਼ਨਾਉਂਦਾ ਹੈ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਪਵਿੱਤਰ ਚਰਨ ਨੇ ਉਹ ਪ੍ਰਕਾਸ਼ ਰੂਪ ਨੇ। ਜਾਂ ਕਹਿ ਲਈਏ ਵੀ ਉਸ ਸੂਰਜ ਨੂੰ ਵੀ ਮਹਾਰਾਜ ਜੀ ਦੇ ਪਵਿੱਤਰ ਚਰਨ ਪ੍ਰਕਾਸ਼ ਦੇ ਨੇ, ਐਸੇ ਜੋ ਸਤਿਗੁਰਾਂ ਦੇ ਪ੍ਰਕਾਸ਼ ਰੂਪ ਚਰਨ ਹਨ।
ਨਿਖਲ ਦਵੈਤ ਤਮ ਹਰਨ ਕੋ ਸ਼ਰਨ ਸਦਾ ਸੁਖ ਦਾਨ।
ਸੂਰਜ ਸਮਰੱਥ ਹੁੰਦਾ ਹੈ ਹਨੇਰੇ ਨੂੰ ਦੂਰ ਕਰਨ ਵਿਚ, ਜਿਵੇਂ ਹਨੇਰਾ ਨਹੀਂ ਰਹਿੰਦਾ ਸੂਰਜ ਦੇ ਉਦੈ ਹੋਣ ਨਾਲ, ਏਦਾਂ ਜਿਹੜੀ ਦਵੈਸ਼ ਹੈ ਜਾਂ ਜਿਹੜੇ ਪਾਪ ਕਰਮ ਨੇ ਇਹ ਹਨੇਰੇ ਦੇ ਸਮਾਨ ਨੇ। ਤੇ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਵਸਦੇ ਨੇ ਉਥੇ ਦਵੈਸ਼ ਤੇ ਪਾਪਾਂ ਦਾ ਹਨੇਰਾ ਚਲਾ ਜਾਂਦਾ ਹੈ। ਉਥੇ ਨਾ ਦਵੈਸ਼ ਰਹਿੰਦੀ ਹੈ ਨਾ ਉਥੇ ਕਿਸੇ ਪ੍ਰਕਾਰ ਦਾ ਪਾਪ ਰਹਿੰਦਾ ਹੈ। ਉਸ ਨਿਖਲ ਦਵੈਸ਼ ਨੂੰ ਹਰਨ ਵਾਸਤੇ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਪ੍ਰਕਾਸ਼ ਰੂਪ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਮਹਾਰਾਜ ਜੀ ਦੇ ਐਸੇ ਚਰਨ ਨੇ ਉਹਨਾਂ ਪਵਿੱਤਰ ਪਾਵਨ ਚਰਨਾਂ ਦੀ ਮੈਂ ਸ਼ਰਨ ਵਿਚ ਹਾਂ, ਐਸੇ ਪਵਿੱਤਰ ਚਰਨਾਂ ਦੀ ਮੈਂ ਸ਼ਰਨ ਵਿਚ ਪੈ ਕੇ ਬੇਨਤੀ ਕਰਦਾ ਹਾਂ ਕਿ ਹੇ ਮਹਾਰਾਜ ਕਿਰਪਾ ਕਰੋ ਤੁਸੀਂ ਸਾਨੂੰ ਸੁਖ ਬਖਸ਼ੋ, ਕਿਉਂਕਿ ਮਹਾਰਾਜ ਜੀ ਦੇ ਪਵਿੱਤਰ ਚਰਨ ਸੁਖ ਦੇਣ ਵਾਲੇ ਹਨ।
ਸ਼੍ਰੀ ਬਾਲਾ ਚੰਦਰ ਵਾਚ ਅੜਿਲ ਸੁੰਦਰ ਅਦਕ ਮਸੀਤ ਚਿੱਤਰ ਪਿਤ ਜਾਨੀਏ।
ਆਪ ਪਹੁੰਚੇ ਨੇ ਉਸ ਮਸੀਤ ਵਿਚ ਜੋ ਮਸੀਤ ਬੜੀ ਸੁੰਦਰ ਬਣੀ ਹੋਈ ਹੈ। ਮਸੀਤ ਬਹੁਤ ਸੁੰਦਰ ਹੈ, ਅਦਕ ਮਸੀਤ ਸੁੰਦਰ ਹੈ, ਜਿਹਦੇ ਵਿਚ ਦੀਵਾਰਾਂ ਤੇ ਬੜੀਆਂ ਸੁੰਦਰ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ। ਪੁਰਾਣੀਆਂ ਮਸਜਿਦਾਂ, ਪੁਰਾਣੇ ਧਾਰਮਿਕ ਸਥਾਨ ਜਦੋਂ ਬਣਾਏ ਜਾਂਦੇ ਸਨ ਤੇ ਉਨ੍ਹਾਂ ਵਿਚ ਅਨੇਕਾਂ ਪ੍ਰਕਾਰ ਦੀਆਂ ਚਿੱਤਰਕਾਰੀਆਂ ਕੀਤੀਆਂ ਜਾਂਦੀਆਂ ਸਨ। ਅੱਜ ਆਪਾਂ ਗੁਰੂ ਘਰ ਵੀ ਵੇਖੀਏ ਜਿਹੜੇ ਪੁਰਾਤਨ ਬਣੇ ਹੋਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੱਲ ਕੇ ਵੇਖੀਏ, ਅੰਦਰ ਦੁਆਰਾਂ ਤੇ ਅੱਜ ਵੀ ਬੜੀਆਂ ਪੁਰਾਣੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ, ਹੋਰ ਵੀ ਅਨੇਕਾਂ ਸਥਾਨ ਹਨ। ਏਦਾਂ ਜਿਹੜੀਆਂ ਪੁਰਾਣੀਆਂ ਮਸਜਿਦਾਂ ਬਣਦੀਆਂ ਸਨ ਉਹਨਾਂ ਦੇ ਵਿਚ ਵੀ ਚਿੱਤਰਕਾਰੀਆਂ ਧਰਮ ਸਥਾਨਾਂ ਦੀਆਂ ਬਣੀਆਂ ਹੁੰਦੀਆਂ ਸਨ। ਜਿੱਥੇ ਮਹਾਰਾਜ ਜੀ ਆਏ ਨੇ ਕਹਿੰਦੇ ਮਸੀਤ ਬੜੀ ਸੁੰਦਰ ਬਣੀ ਹੋਈ ਹੈ, ਔਰ ਉਸ ਮਸਜਿਦ ਦੀਆਂ ਦੀਵਾਰਾਂ ਦੇ ਉੱਤੇ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ।
ਜਾਮੀ ਕਰ ਜੈ ਲਿਖਿਓ ਦਿਵਸ ਪਹਿਚਾਨੀਏ।
ਸੁਨਹਿਰੀ ਅੱਖਰਾਂ ਦੇ ਵਿਚ ਪੰਕਤੀਆਂ ਲਿਖੀਆਂ ਹੋਈਆਂ, ਸੁਨਹਿਰੀ ਅੱਖਰਾਂ ਦੇ ਵਿਚ ਆਇਤਾਂ ਕੁਰਾਨ ਦੀਆਂ ਉਹ ਦੀਵਾਰਾਂ ਤੇ ਲਿਖੀਆਂ ਹੋਈਆਂ, ਬੜੀਆਂ ਸੁੰਦਰ ਪ੍ਰਕਾਸ਼ ਰਹੀਆਂ ਨੇ। ਸੁਨਹਿਰੀ ਅੱਖਰ ਜਿਹੜੇ ਸੋਨੇ ਦੇ, ਕਹਿੰਦੇ ਸੋਨੇ ਦੀ ਕਢਾਈ ਕੱਢੀ ਹੋਈ ਹੈ ਕੰਧਾਂ ਦੇ ਉੱਤੇ, ਦੀਵਾਰਾਂ ਦੇ ਉੱਤੇ। ਨਵਾਬ ਦੌਲਤ ਖਾਂ ਨੇ ਮਸਜਿਦ ਬੜੇ ਸ਼ੌਕ ਨਾਲ, ਚਾਓ ਨਾਲ ਬਣਾਈ ਹੋਈ ਹੈ। ਰਾਜਾ ਸੀ ਤੇ ਜਿਸ ਨਗਰੀ ਚ ਰਹਿੰਦਾ ਸੀ ਜਿੱਥੇ ਆਪ ਨਮਾਜ਼ ਪੜ੍ਹਨੀ ਸੀ ਜਾ ਕੇ ਰੋਜ਼ ਜੁਮੇ ਦੀ, ਉਹ ਮਸਜਿਦ ਵੀ ਉਹਨੇ ਬੜੀ ਸੁੰਦਰ ਬਣਾਈ ਹੋਈ, ਸੋਨੇ ਦੀ ਕਢਾਈ ਕੱਢੀ ਹੋਈ, ਸੋਨੇ ਦੇ ਨਾਲ ਉੱਤੇ ਹਰਫ ਲਿਖੇ ਹੋਏ, ਅੱਖਰ ਲਿਖੇ ਹੋਏ, ਜਾਣੋ ਜੋ ਪ੍ਰਕਾਸ਼ ਦੇ ਨੇ।
ਕਹਾਂ ਜਾਏ ਪਾਠਾਂਡ ਜੋ ਖਾਨ ਨਿਰਪਾਲ ਤੋ।
ਨਵਾਬ ਦੌਲਤ ਖਾਂ ਉਸ ਮਸਜਿਦ ਵਿਚ ਆ ਕੇ ਖਲੋ ਗਿਆ, ਇਹਦੇ ਨਾਲ ਕਾਜੀ ਜੀ ਵੀ ਨੇ ਨਮਾਜ਼ ਪੜ੍ਹਨ ਵਾਸਤੇ ਆਏ ਹੋਏ। ਤੋ ਰਾਜਾ ਨਵਾਬ ਦੌਲਤ ਖਾਂ ਇਸ ਮਸਜਿਦ ਵਿਚ ਆ ਕੇ ਪਹਿਲੋ ਦਰਵਾਜੇ ਚ ਵੜਨ ਤੋਂ ਪਹਿਲਾਂ, ਮਸੀਤ ਵਿਚ ਵੜਨ ਤੋਂ ਪਹਿਲਾਂ ਬਾਹਰ ਆ ਕੇ ਖਲੋਤਾ ਹੈ।
ਸਭਾ ਆਪਣੀ ਸਹਿਤ ਜੇ ਬੈਸ ਵਿਸਾਲ
ਸੋ, ਨਾਲ ਇਹਦੀ ਸਭਾ ਵੀ ਆਈ ਹੈ ਜਿਹੜੇ ਨਾਲ ਜੁਮੇ ਦੀ ਨਮਾਜ਼ ਪੜ੍ਹਦੇ ਨੇ। ਅੱਜ ਵੀ ਮੁਸਲਮਾਨ ਭਾਈ ਵੀਰ ਜੁਮੇ ਦੀ ਨਮਾਜ਼ ਇਕੱਠੇ ਹੋ ਕੇ ਪੜ੍ਹਦੇ ਹਨ। ਤੋ ਇਹ ਵੀ ਕਹਿਣ ਲੱਗੇ ਆਪਣੇ ਨਾਲ ਆਪਣਾ ਸਾਰਾ ਭਾਈਚਾਰਾ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਸਿਪਾਹੀ ਸਨ ਉਹਨਾਂ ਨੂੰ ਨਾਲ ਲੈ ਕੇ ਆਇਆ। ਉਹ ਵੀ ਨਾਲ ਇਹਦੇ ਨਵਾਬ ਦੌਲਤ ਖਾਂ ਦੇ ਨਮਾਜ਼ ਪੜ੍ਹਨ ਲਈ ਆਏ ਹੋਏ ਨੇ।
ਸ੍ਰੀ ਨਾਨਕ ਜੀ ਸੰਗ ਗਿਆਨ ਕਨ ਰੂਪ,
ਤਿੰਨ ਦੁਨੀਆਂ ਦੇ ਮਾਲਕ ਆਪ ਨਿਰੰਕਾਰ ਸਰੂਪ ਅਕਾਲ ਪੁਰਖ ਦਾ ਜਾਹਰ ਪ੍ਰਤੱਖ ਅਵਤਾਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਗਿਆਨ ਘਨ ਰੂਪ ਹੈ, ਗਿਆਨ ਦਾ ਅਥਾ ਸਵਰੂਪ ਪ੍ਰਗਟ ਸਵਰੂਪ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਨਵਾਬ ਦੌਲਤ ਖਾਂ ਦੇ ਨਾਲ ਹੀ ਮਸਜਿਦ ਵਿਚ ਆਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਨਾਲ ਹੀ ਖਲੋਤੇ ਹਨ।
ਬਿਕਸਿਓ ਕਮਲ ਵਿਸਾਲ ਸੁਬੰਧਨ ਅਨੂਪ,
ਮਹਾਰਾਜ ਜੀ ਦਾ ਚਿਹਰਾ ਕਮਲ ਵਾਂਗੂ ਖੜਿਆ ਹੋਇਆ, ਜਿਵੇਂ ਕਮਲ ਦਾ ਫੁੱਲ ਖੜਾਵ ਚ ਹੁੰਦਾ ਪ੍ਰਕਾਸ਼ਿਆ ਹੁੰਦਾ, ਏਦਾਂ ਕਮਲ ਦੇ ਸਮਾਨ ਮਹਾਰਾਜ ਜੀ ਦਾ ਚਿਹਰਾ ਖਿੜਿਆ ਹੋਇਆ। ਬਹੁਤ ਸੁੰਦਰ ਸਰੂਪ ਹੈ ਮੇਰੇ ਪਾਤਸ਼ਾਹ ਜੀ ਦਾ, ਕੋਈ ਉਪਮਾ ਕਹੀ ਨੀ ਜਾ ਸਕਦੀ।
ਹਰ ਪਿਸ਼ੋਗ ਜਿਨ ਨਹੀਂ ਆਨੰਦ ਹੈ ਇੱਕ ਰਸ,
ਨਾ ਤਾਂ ਹਰਖ ਹੈ ਤੇ ਨਾ ਹੀ ਸੋਗ ਹੈ। ਹਰਖ ਤੇ ਸੋਗ ਦੋਹਾਂ ਵਿਚ ਇਕ ਰਸ ਬਿਰਤੀ ਹੈ ਔਰ ਸਦਾ ਆਨੰਦ ਰੂਪ ਨੇ। ਅਕਾਲ ਪੁਰਖ ਪਰਮੇਸ਼ਰ ਦੇ ਤਿੰਨ ਵਿਸ਼ੇਸ਼ਣਾਂ ਦਾ ਜ਼ਿਕਰ ਆਉਂਦਾ, ਸਦਾ ਸੱਚ ਦਾਨੰਦ ਸਰਬੰ ਪਰਡਾਸੀ, ਸਦਾ ਸੱਚ ਦਾਨੰਦ ਇਹਦਾ ਆਖਰੀ ਅਰਥ ਬਣਦਾ ਜੋ ਸੱਤ ਹੈ ਚੇਤਨ ਹੈ ਔਰ ਆਨੰਦ ਸਰੂਪ ਹੈ ਜਿਹਦੇ ਵਿਚ ਸਦਾ ਹੀ ਆਨੰਦ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜੋ ਸਦਾ ਆਨੰਦ ਸਵਰੂਪ ਹੀ ਨੇ, ਜਿਨ੍ਹਾਂ ਵਾਸਤੇ ਹਰਖ ਤੇ ਸੋਗ ਦੇ ਵਿਚ ਇਕੋ ਜੀ ਇਕ ਸਮ ਬਿਰਤੀ ਹੈ, ਗਿਆਨ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ, ਗਿਆਨ ਦੀ ਅਵਸਥਾ ਜਿਹੜੀ ਆ ਉਹ ਦੁੱਖ ਤੇ ਸੁੱਖ ਦੇ ਵਿਚ ਇਕੋ ਜੀ ਬਣੀ ਰਹਿਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਦਾ ਇਕ ਆਨੰਦ ਰਸ ਦੇ ਵਿਚ ਹਨ,
ਬਤਾਵਨ ਸੁਮਗ ਤਿਸ,
ਸੱਚੇ ਪਾਤਸ਼ਾਹ ਜੀ ਜਾ ਖਲੋਤੇ ਨੇ ਦੌਲਤ ਖਾਂ ਦੇ ਪਿਛਲੇ ਪਾਸੇ ਕਾਜੀ ਦੇ ਪਿਛਲੇ ਪਾਸੇ ਇਹਨਾਂ ਨੂੰ ਸੁਮਤ ਦੇਣ ਵਾਸਤੇ, ਸੁਮਗ ਸ੍ਰੇਸ਼ਟ ਰਾਹ ਦੱਸਣ ਵਾਸਤੇ, ਭੁੱਲਿਆਂ ਨੂੰ ਭਟਕਿਆਂ ਨੂੰ ਮਾਰਗ ਦੱਸਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਪਿੱਛੇ ਆ ਕੇ ਖਲੋਤੇ ਹੋਏ ਨੇ।
ਦੋਹੇਰਾ ਹਿੰਦੂ ਕੋਈ ਨਾ ਕਹਿ ਸਕੇ ਤੁਰਕਨ ਤੇਜ ਵਿਸਾਲ,
ਹਜ਼ਾਰਾਂ ਹਿੰਦੂ ਵੀ ਵੇਖ ਰਹੇ ਨੇ ਪਰ ਕਿਸੇ ਹਿੰਦੂ ਚ ਤਾਕਤ ਨਹੀਂ ਜਾ ਕੇ ਨਵਾਬ ਦੌਲਤ ਖਾਂ ਨੂੰ ਕਹਿਣ ਕਿ ਤੁਸੀਂ ਨਾਨਕ ਜੀ ਨੂੰ ਇੱਥੇ ਆਪਣੇ ਨਾਲ ਨਮਾਜ਼ ਪੜ੍ਹਨ ਨਾ ਲਾਓ। ਇੰਨਾ ਤੇਗ ਸੀ ਨਵਾਬ ਦੌਲਤ ਖਾਂ ਦਾ, ਉਹਦਾ ਦਬਦਬਾ ਸੀ ਕਿ ਕਿਸੇ ਚ ਜੁਰਤ ਨਹੀਂ ਹੋਈ, ਤਾਕਤ ਨਹੀਂ ਹੋਈ ਕਿ ਉਹ ਜਾ ਕੇ ਨਵਾਬ ਦੌਲਤ ਖਾਂ ਨੂੰ ਜਾਂ ਕਿਸੇ ਹੋਰ ਕਾਜੀ ਨੂੰ ਮੌਲਵੀ ਨੂੰ ਕਹਿ ਸਕਦੇ ਵੀ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ਨਮਾਜ਼ ਪੜ੍ਹਨ ਨਾ ਲਾਵੋ। ਕਹਿੰਦੇ ਕੋਈ ਨੀ ਕਹਿ ਸਕਿਆ।
ਪਰਮੇਸ਼ਰ ਪਤ ਰੱਖੇ ਸਿਮਰੈ ਦੀਨ ਦਿਆਲ,
ਹੁਣ ਜਿਨ੍ਹਾਂ ਦਾ ਕੋਈ ਜ਼ੋਰ ਨਹੀਂ ਸੀ ਚੱਲਦਾ ਉਹ ਪਰਮੇਸ਼ਰ ਦੀ ਆਰਾਧਨਾ ਕਰਨ ਲੱਗੇ, ਅਕਾਲ ਪੁਰਖ ਜੀ ਸਾਡੀ ਪਤ ਰੱਖ ਲਿਆ ਜੇ। ਹੁਣ ਇਹ ਨਹੀਂ ਸੀ ਜਾਣਦੇ ਵੀ ਜੋ ਇੱਥੇ ਖੜੇ ਨੂੰ ਆਪ ਹੀ ਅਕਾਲ ਪੁਰਖ ਪਰਮੇਸ਼ਰ ਨੇ, ਉਹ ਕਹਿੰਦੇ ਵੀ ਸ਼ਾਇਦ ਇਹਨਾਂ ਤੋਂ ਕੋਈ ਵੱਖਰਾ ਪਰਮੇਸ਼ਰ ਅਕਾਲ ਪੁਰਖ। ਤੂੰ ਅਰਦਾਸਾਂ ਕਰ ਰਹੇ ਲੋਕ ਖਲੋਤੇ ਆਲੇ ਦੁਆਲੇ ਕਿ ਹੇ ਪਰਮੇਸ਼ਰ ਅਕਾਲ ਪੁਰਖ ਜੀ ਸਾਡੀ ਪੱਤ ਰੱਖ ਲਿਆ ਜੇ, ਸਾਡੀ ਇੱਜ਼ਤ ਰੱਖ ਲਿਆ ਜੇ ਹਿੰਦੂ ਭਾਈਚਾਰੇ ਦੀ, ਨਹੀਂ ਤਾਂ ਸਾਡੀ ਅੱਜ ਇੱਜ਼ਤ ਰੁਲ ਜਾਏਗੀ ਜੇ ਨਾਨਕ ਜੀ ਇਹਨਾਂ ਦੇ ਨਾਲ ਨਮਾਜ਼ ਪੜ੍ਹਨ ਲੱਗ ਪਏ ਤੇ ਸਾਡੀ ਇੱਜ਼ਤ ਨਹੀਂ ਰਹਿਣੀ। ਤੋ ਇਸ ਪ੍ਰਕਾਰ ਨਾਲ ਉਹ ਜਿੰਨੇ ਲੋਕ ਸਨ ਦੀਨ ਦਿਆਲ ਅਕਾਲ ਪਰਮੇਸ਼ਰ ਨੂੰ ਸਿਮਰਨ ਲੱਗੇ ਹਨ।
ਅੜਿਲ ਕਾਜੀ ਬੋਰ ਨਵਾਬ ਨੀਰਲੇ ਕਰ ਤਬੈ,
ਕਾਜੀ ਜੀ ਔਰ ਨਵਾਬ ਦੌਲਤ ਖਾਂ ਤੇ ਉਹਦੇ ਨਾਲ ਜਿਹੜੇ ਹੋਰ ਸਨ ਇਹ ਨਮਾਜ਼ ਪੜ੍ਹਨ ਤੋਂ ਪਹਿਲਾਂ ਵਜ਼ੂ ਕਰਨ ਲੱਗੇ ਹਨ। ਇਹ ਪਾਣੀ ਲੈ ਕੇ ਪਹਿਲੋਂ ਹੱਥ ਪੈਰ ਧੁੰਦੇ ਨੇ, ਨਾਸਕਾਂ ਵਿਚ ਪਾਣੀ ਪਾਉਂਦੇ ਨੇ, ਕੰਨਾਂ ਦੇ ਵਿਚ ਪਾਣੀ ਪਾ ਕੇ ਹੱਥ ਦੇ ਨਾਲ ਗੋਡਿਆਂ ਤੱਕ ਕੂਹਣੀਆਂ ਤੱਕ ਬਾਹਾਂ ਧੋਣੀਆਂ, ਇਹਨੂੰ ਵੁਜ਼ੂ ਕਰਨਾ ਕਹਿੰਦੇ ਹਨ। ਉੱਠ ਫਰੀਦਾ ਉਜੂ ਸਾਜ, ਸੁਬਹ ਨਵਾਜ ਗੁਜ਼ਾਰ। ਇਹ ਬਚਨ ਮਹਾਰਾਜ ਜੀ ਨੇ ਭਗਤ ਫਰੀਦ ਜੀ ਨੇ ਵੀ ਉਚਾਰਨ ਕੀਤੇ। ਉਜੂ ਦਾ ਮਤਲਬ ਵੁਜ਼ੂ ਕਰਨਾ। ਤੋ ਇਹਨਾਂ ਨੇ ਉਸ ਵੇਲੇ ਨਮਾਜ਼ ਪੜਨ ਤੋਂ ਪਹਿਲਾਂ ਪਾਣੀ ਲਿਆ। ਕਾਜੀ ਨੇ ਔਰ ਨਵਾਬ ਦੌਲਤ ਖਾਂ ਨੇ
ਕਰ ਅਰ ਚਰਨ ਪਖਾਰ ਕਰਿਓ ਸੁਧ ਤਨ ਸਬੈ,
ਇਹਨਾਂ ਨੇ ਆਪਣੇ ਹੱਥ ਪੈਰ ਅੱਖਾਂ ਨਾਸਕਾ ਜਿਸ ਰੰਗ ਦੇ ਨਾਲ ਆਪਣੇ ਢੰਗ ਦੇ ਤੌਰ ਤਰੀਕੇ ਨਾਲ ਇਹਨਾਂ ਵੁਜ਼ੂ ਕੀਤਾ। ਪੰਜ ਇਸ਼ਨਾਨਾ ਜਿਹੜਾ ਖਾਲਸੇ ਦੇ ਬੋਲੇ ਦੇ ਵਿੱਚ ਵੀ ਕਹਿ ਦਿੰਦੇ ਆ, ਪਰ ਇਹਨਾਂ ਦਾ ਵੁਜ਼ੂ ਕਰਨਾ ਕੁਝ ਹੋਰ ਢੰਗ ਦਾ ਹੁੰਦਾ ਹੈ। ਵੀ ਸਾਰਾ ਮੂੰਹ ਨਹੀਂ ਧੋਣਾ, ਕੱਲੀਆਂ ਨਾਸਾਂ ਦੇ ਵਿੱਚ ਪਾਣੀ ਪਾਉਣਾ ਜਾਂ ਕੁਰਲੀ ਕਰਨੀ। ਕਹਿੰਦੇ ਇਸ ਪ੍ਰਕਾਰ ਨਾਲ ਇਹਨਾਂ ਵੁਜ਼ੂ ਕੀਤਾ, ਵੁਜ਼ੂ ਕਰਕੇ ਬੈਠ ਗਏ ਨੇ।
ਠਾਂਡੇ ਦੋਨੋਂ ਹੋਏ ਬਦਲ ਪੱਛਮ ਦਿਸ਼ਾ,
ਤੇ ਨਮਾਜ਼ ਪੜਨ ਸਮੇਂ ਇਹ ਪੱਛਮ ਦਿਸ਼ਾ ਵੱਲ ਮੂੰਹ ਕਰਦੇ ਨੇ, ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਖੁਦਾ ਦਾ ਘਰ ਪੱਛਮ ਦੇ ਵਿੱਚ ਹੈ, ਮੱਕੇ ਕਾਬੇ ਵੱਲ। ਇਸ ਕਰਕੇ ਉਸੇ ਪਾਸੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਤੇ ਫਿਰ ਇਹ ਨਮਾਜ਼ ਪੜਦੇ ਨੇ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹਾ ਕੋ ਸੀਸ ਨਿਵਾਇਓ, ਕੋਉ ਬਤਾਨ ਕੋ ਪੂਜਤ ਹੈ ਪਾਸ, ਕੋਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਮਤ ਦਾ ਖੰਡਨ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕੋਈ ਤਾਂ ਕਹਿੰਦਾ ਅਵਾਚੀ, ਅਵਾਚੀ ਕਹਿੰਦੇ ਨੇ ਦੱਖਣ ਦਿਸ਼ਾ ਨੂੰ। ਹਿੰਦੂ ਵੀਰਾਂ ਦਾ ਇਹ ਮੰਨਣਾ ਹੈ ਕਿ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲੈ ਮੁਕਾਮਾ। ਦੱਖਣ ਦਿਸ਼ਾ ਦੇ ਵਿੱਚ ਜਗਨਨਾਥਪੁਰੀ ਚ ਹਰੀ ਦਾ ਨਿਵਾਸ ਹੈ। ਤੇ ਮੁਸਲਮਾਨ ਵੀਰ ਇਹ ਮੰਨਦੇ ਨੇ, ਕਹਿੰਦੇ ਜੀ ਪੱਛਮ ਦੇ ਵਿੱਚ ਪਰਮੇਸ਼ਰ ਦਾ ਘਰ ਹੈ। ਕਾਹੂ ਪਛਾਹ ਕੋ ਸੀਸ ਨਿਭਾਇਓ, ਮਹਾਰਾਜ ਜੀ ਕਹਿੰਦੇ ਝੂਠੀਆਂ ਕਰਿਆਵਾਂ ਨੇ। ਪਰਮੇਸ਼ਰ ਇੱਕ ਦਿਸ਼ਾ ਵਿੱਚ ਨਹੀਂ, ਇੱਕ ਦੇਸ਼ੀ ਨਹੀਂ ਹੈ, ਉਹ ਸਰਵ ਵਿਆਪਕ ਹੈ, ਹਰ ਥਾਂ ਤੇ, ਹਰ ਜਗ੍ਹਾ ਤੇ, ਹਰ ਥਾਂ ਤੇ ਮੌਜੂਦ ਹੈ। ਇਹਨਾਂ ਕੀ ਕੀਤਾ, ਨਵਾਬ ਦੌਲਤ ਖਾਂ ਤੇ ਕਾਜੀ ਸਾਹਿਬ ਨੇ ਪੱਛਮ ਦਿਸ਼ਾ ਵਾਲੇ ਪਾਸੇ ਮੂੰਹ ਕਰਕੇ ਖਲੋ ਗਏ।
ਭੂਖ ਕਰ ਤਰ ਜਾਨੂ ਕਾਨ ਨਿਵੇਂ ਪੁਨ ਪੁਨ ਰਸਾ,
ਮੁਸੱਲਾ ਬਿਛਾ ਲਿਆ ਤੇ ਮੁਸੱਲਾ ਬਿਛਾ ਕੇ ਗੋਡਿਆਂ ਭਰਨੇ ਬਹਿ ਕੇ ਨਮਾਜ਼ ਪੜਨ ਲੱਗੇ। ਗੋਡਿਆਂ ਤੇ ਹੱਥ ਧਰ ਲਏ, ਗੋਡਿਆਂ ਤੇ ਹੱਥ ਧਰ ਕੇ ਨਮਾਜ਼ ਪੜੀ। ਕਦੇ ਸੱਜੇ ਸਿਰ ਕਰਕੇ, ਕਦੇ ਖੱਬੇ ਕਰਕੇ, ਕਦੇ ਹੱਥ ਕੰਨਾਂ ਤੇ ਰੱਖਦੇ ਨੇ, ਕਦੇ ਗੋਡਿਆਂ ਤੇ ਰੱਖ ਕੇ ਸਿਰ ਝੁਕਾਉਂਦੇ ਨੇ। ਏਦਾਂ ਵਾਰ ਵਾਰ ਸਿਰ ਝੁਕਾ ਕੇ ਹੱਥ ਕਦੇ ਕੰਨਾਂ ਤੇ ਰੱਖਦੇ, ਕਦੇ ਗੋਡਿਆਂ ਤੇ ਰੱਖਦੇ ਤੇ ਨਮਾਜ਼ ਪੜਨ ਲੱਗੇ।
ਆਪ ਮਸੀਤਾ ਮਦ ਹਿਰਦੇ ਕਿਤ ਕਿਤ ਗਏ,
ਇਸ ਤਰ੍ਹਾਂ ਬਾਰ ਬਾਰ ਸਿਰ ਝੁਕਾਉਣ ਲੱਗੇ, ਬਾਰ ਬਾਰ ਸਜਦੇ ਕਰਨ ਲੱਗੇ। ਮਹਾਰਾਜ ਗੁਰੂ ਨਾਨਕ ਸਾਹਿਬ ਇਹਨਾਂ ਦੇ ਪਿਛਲੇ ਪਾਸੇ ਕੰਡ ਦੇ ਖਲੋਤੇ ਇਹਨਾਂ ਨੂੰ ਵੇਖਦੇ ਰਹੇ। ਮਹਾਰਾਜ ਜੀ ਨੇ ਵੇਖਿਆ ਵੀ ਆਪ ਤਾਂ ਇਹ ਮਸੀਤ ਵਿੱਚ ਨੇ ਪਰ ਮਨ ਕਿਤੇ ਹੋਰ ਗਏ ਹੋਏ ਨੇ। ਨਮਾਜ਼ੀ ਤਾਂ ਸਰੀਰ ਨੂੰ ਬਣਾਇਆ, ਮਨ ਨੂੰ ਨਹੀਂ। ਧਰਮ ਵਿੱਚ ਮਨ ਚਾਹੀਦਾ, ਮਨ ਆ ਜਾਏ ਤਾਂ ਆਪਣੇ ਆਪ ਸਫਲਾ ਹੋ ਜਾਂਦਾ। ਮਨ ਨਹੀਂ ਆਇਆ, ਕੇਵਲ ਤਨ ਨੂੰ ਧਰਮ ਦੇ ਚਿੰਨ੍ਹਾਂ ਦੇ ਲਿਬਾਸ ਦਾ ਧਾਰ ਨਹੀਂ ਬਣਾ ਦਿੱਤਾ, ਮਨ ਫਿਰ ਬਾਗੀ ਸੁਰ ਦੇ ਵਿੱਚ ਬਾਹਰ ਭਜਦਾ, ਭਟਕਦਾ, ਭਰਮਦਾ ਹੈ। ਪਾਤਸ਼ਾਹ ਵੇਖਿਆ ਵੀ ਤਨ ਤਾਂ ਹੈ ਨ, ਪਰ ਮਨ ਹਿਰਦੇ ਕਿਤ ਕਿਤ ਗਏ, ਜਿਹੜੇ ਮਨ ਨੇ ਉਹ ਪਤਾ ਨਹੀਂ ਕਿੱਥੇ ਕਿੱਥੇ ਗਏ ਹੋਏ ਨੇ। ਇਹ ਹਾਲਤ ਕੇਵਲ ਉਸ ਨਮਾਜ਼ ਪੜਨ ਵਾਲੇ ਨਵਾਬ ਦੌਲਤ ਖਾਂ ਤੇ ਕਾਜੀ ਦੀ ਨਹੀਂ, ਇਹ ਹਾਲਤ ਸਾਡੇ ਵੀ ਮਨਾਂ ਦੀ ਹੈ। ਸਰੀਰ ਸਾਡੇ ਵੀ ਮਹਾਰਾਜ ਜੀ ਦੇ ਦਰਬਾਰ ਚ ਹੀ ਹੁੰਦੇ, ਪਰ ਮਨ ਪਤਾ ਨਹੀਂ ਕਿੱਥੇ ਕਿੱਥੇ ਜਾ ਆਉਂਦਾ। ਇਹ ਮਨ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਭਟਕਦਾ ਭਰਮਦਾ। ਇਹ ਕੇਵਲ ਨਵਾਬ ਦੌਲਤ ਖਾਂ ਤੇ ਲਾਗੂ ਹੋ ਕੇ ਆਪਾਂ ਆਖੀਏ ਵੀ ਤਾਂ ਦੌਲਤ ਖਾਂ ਵਾਸਤੇ ਹੀ ਹੈ ਬਚਨ, ਨਹੀਂ ਭਾਈ, ਜਿਤਨੇ ਜੀਵ ਨੇ ਸਾਰਿਆਂ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਾਂਝਾ ਉਪਦੇਸ਼ ਹੈ, ਸਾਡੇ ਵਾਸਤੇ ਵੀ ਉਨਾ ਜਿੰਨਾ ਨਵਾਬ ਦੌਲਤ ਖਾਂ ਵਾਸਤੇ। ਮਹਾਰਾਜ ਜੀ ਨੇ ਵੇਖਿਆ ਵੀ ਸਰੀਰ ਇੱਥੇ ਨੇ ਪਰ ਮਨ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਕਿੱਥੇ ਗਏ ਹੋਏ ਨੇ।
ਧਰ ਪਰ ਧਰ ਸਿਰ ਉੱਠਤ ਬਾਰ ਬੋ ਬਿਆਨੀਏ,
ਧਰਤੀ ਦੇ ਉੱਤੇ ਬਾਰ ਬਾਰ ਸਿਰ ਰੱਖਦੇ ਨੇ ਫਿਰ ਚੁੱਕਦੇ ਨੇ, ਬਾਰ ਬਾਰ ਫਿਰ ਸਿਰ ਰੱਖਦੇ ਨੇ ਫਿਰ ਚੁੱਕਦੇ ਨੇ, ਇਸ ਢੰਗ ਦੇ ਨਾਲ ਚੁੱਕ ਕੇ ਨਮਸਕਾਰਾਂ ਕਰ ਰਹੇ ਨੇ।
ਕਰਕੇ ਪੂਰਨ ਨਿਵਾਜ ਸੋ ਨਾਨਕ ਸੋ ਕੈ,
ਆਪਣੇ ਤੌਰ ਤਰੀਕੇ ਨਾਲ ਨਮਾਜ਼ ਪੜ੍ਹ ਲਈ। ਨਮਾਜ਼ ਪੜ੍ਹਨ ਤੋਂ ਬਾਅਦ ਉੱਠ ਖਲੋਤੇ ਤੇ ਪਿੱਛੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੱਲ ਵੇਖਿਆ, ਸਤਿਗੁਰੂ ਜੀ ਖਲੋਤੇ ਰਹੇ, ਮਹਾਰਾਜ ਜੀ ਨਹੀਂ ਬੈਠੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੱਲ ਵੇਖ ਕੇ ਬੋਲੇ, ਕਹਿਣ ਲੱਗੇ,
ਉਠਾਂਡੇ ਕਿਉਂ ਤੁਮ ਰਹੇ ਨਾ ਡਰ ਉਰ ਮੈਂ ਆਏ।
ਲਗਜ ਤੁਸੀਂ ਖਲੋਤੇ ਰਹੇ ਹੋ, ਆਏ ਤੇ ਸਾਡੇ ਨਾਲ ਨਮਾਜ਼ ਪੜ੍ਹਨ ਸੀ ਵੀ ਗੋਡਿਆਂ ਭਰਨੇ ਬਹਿ ਕੇ ਜਿਵੇਂ ਅਸੀਂ ਕਰਦੇ ਸੀ, ਤੁਸੀਂ ਵੀ ਉਦਾਂ ਨਮਾਜ਼ ਪੜ੍ਹਦੇ, ਤੁਹਾਨੂੰ ਡਰ ਨਹੀਂ, ਤੁਸੀਂ ਨਵਾਬ ਦੌਲਤ ਖਾਂ ਦਾ ਭੈ ਨਹੀਂ ਮੰਨਦੇ ਕਿ ਤੁਸੀਂ ਖਲੋਤੇ ਰਹੇ ਹੋ, ਤੁਹਾਨੂੰ ਤਾਂ ਸਾਡੇ ਨਾਲ ਬੈਠ ਕੇ ਨਮਾਜ਼ ਪੜ੍ਹਨੀ ਚਾਹੀਦੀ ਸੀ।
ਨਾਨਕ ਆਨੰਦ ਪਨੈ ਖਾਨ ਕਾਨੈ ਸੁਨੋ।
ਤੁਸੀਂ ਹਿਰਦੇ ਚ ਡਰੇ ਨਹੀਂ। ਨਵਾਬ ਨੇ ਜਦੋਂ ਇਹ ਗੱਲ ਆਖੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਖਾਨ ਸਾਹਿਬ ਸੁਣੋ, ਖਾਨ ਕਾਨੈ ਸੁਨੋ। ਖਾਨ ਜੀ ਤੁਸੀਂ ਆਪਣੀ ਗੱਲ ਆਪਣੇ ਕੰਨੀ ਸੁਣੋ।
ਕੇ ਸੰਗ ਕਰੋ ਨਿਵਾਜ ਲਾਜਨੈ ਤੁਮ ਮਨਿਓ।
ਮਹਾਰਾਜ ਜੀ ਕਹਿੰਦੇ, ਅਸੀਂ ਨਮਾਜ਼ ਕਿਹਦੇ ਨਾਲ ਬਹਿ ਕੇ ਪੜ੍ਹਦੇ, ਤੇਰੇ ਮਨ ਨੂੰ ਤਾਂ ਸ਼ਰਮ ਕੋਈ ਨਹੀਂ, ਲਾਜ ਕੋਈ ਨਹੀਂ, ਮਨ ਤੇਰੇ ਨੂੰ ਤਾਂ ਲਾਜ ਕੋਈ ਨਹੀਂ, ਸ਼ਰਮ ਕੋਈ ਨਹੀਂ, ਤੇ ਅਸੀਂ ਨਮਾਜ਼ ਕਿਹਦੇ ਨਾਲ ਬਹਿ ਕੇ ਪੜ੍ਹਦੇ, ਕੋਈ ਇੱਥੇ ਹੁੰਦਾ ਤਾਂ ਪੜ੍ਹਦੇ ਨਾ, ਇੱਥੇ ਤਾਂ ਕੋਈ ਨਹੀਂ ਸੀ। ਜੇ ਇਹ ਬਚਨ ਮੇਰੇ ਪਾਤਸ਼ਾਹ ਨੇ ਇਹਨਾਂ ਨੂੰ ਕਹੇ ਨਾ, ਤੇ ਜਦੋਂ ਜਗਨਨਾਥਪੁਰੀ ਗਏ, ਗੁਰਦੁਆਰਾ ਆਰਤੀ ਸਾਹਿਬ ਮਹਾਰਾਜ ਜੀ ਦਾ ਸਥਾਨ ਉੱਥੇ ਬਣਿਆ ਹੋਇਆ, ਉਹ ਵੀ ਆਰਤੀ ਪੜ੍ਹ ਕੇ ਖਲੋ ਕੇ ਪਏ ਪੜ੍ਹਦੇ ਸੀ ਤੇ ਮਹਾਰਾਜ ਜੀ ਪਿੱਛੇ ਬੈਠੇ ਰਹੇ। ਕਹਿਣ ਲੱਗੇ, ਜੀ ਤੁਸੀਂ ਆਰਤੀ ਨਹੀਂ ਸਾਡੇ ਨਾਲ ਪੜ੍ਹੀ। ਮਹਾਰਾਜ ਜੀ ਕਹਿੰਦੇ, ਮਨ ਤੁਹਾਡੇ ਵੀ ਕੋਈ ਨਹੀਂ ਸਨ ਇੱਥੇ, ਦੋਹਾਂ ਵਾਸਤੇ ਸਾਂਝਾ ਹੀ ਆ ਉਪਦੇਸ਼। ਨਵਾਬ ਨੂੰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਵੀ ਨਮਾਜ਼ ਕਿਹਦੇ ਨਾਲ ਪੜ੍ਹਦੇ ਖਾਨ ਸਾਹਿਬ, ਜੇ ਤੁਹਾਡੇ ਮਨ ਨੂੰ ਲਾਜ ਨਹੀਂ ਸੀ।
ਠਾਂਡੇ ਆਪ ਮਸੀਤ ਨਾ ਮਨ ਠਹਿਰਾਇਆ।
ਆਪ ਤਾਂ ਤੁਸੀਂ ਇੱਥੇ ਮਸੀਤ ਚ ਖਲੋਤੇ ਹੋ, ਟਿਕੇ ਹੋਏ ਹੋ, ਪਰ ਮਨ ਨਹੀਂ ਟਿਕਾਇਆ, ਮਨ ਨੂੰ ਨਹੀਂ ਰੋਕਿਆ, ਮਨ ਨੂੰ ਇੱਥੇ ਇਕਾਗਰ ਨਹੀਂ ਕੀਤਾ।
ਸਿਜਦੇ ਸਮੇਂ ਸੰਕਲਪ ਕੰਧਾਰ ਪਠਾਇਆ।
ਜਦੋਂ ਸਜਦਾ ਕਰ ਰਹੇ ਸੀ ਸਿਰ ਝੁਕਾ ਝੁਕਾ ਕੇ, ਉਸ ਵੇਲੇ ਤੁਸੀਂ ਆਪਣਾ ਇਹ ਮਨ ਕੰਧਾਰ ਭੇਜਿਆ ਹੋਇਆ ਸੀ। ਮਨ ਤਾਂ ਕੰਧਾਰ ਫਿਰਦਾ ਸੀ, ਮਨ ਤਾਂ ਤੁਹਾਡਾ ਕੰਧਾਰ ਦੇ ਵਿੱਚ ਉੱਥੇ ਘੋੜੇ ਖਰੀਦਦਾ ਫਿਰਦਾ ਸੀ ਵੀ ਘੋੜੇ ਖਰੀਦਣੇ ਨੇ, ਤੇ ਨਮਾਜ਼ ਕਿਹਦੇ ਨਾਲ ਪੜ੍ਹਦੇ ਖਾਨ ਸਾਹਿਬ, ਹੁੰਦੇ ਤਾਂ ਇੱਥੇ ਪੜ੍ਹਦੇ ਨਾ ਨਮਾਜ਼। ਸਿਜਦਾ ਕਰਨ ਸਮੇਂ ਤੁਸੀਂ ਆਪਣਾ ਮਨ ਕੰਧਾਰ ਟੋਰਿਆ ਹੋਇਆ ਸੀ।
ਕਰਤ ਖਰੀਦ ਤੁਰੰਗ ਤਰਲ ਮਨ ਤਰਲਿਆ।
ਆਪਣੇ ਤਰਲ ਮਨ ਚੰਚਲ ਮਨ ਦੇ ਨਾਲ ਚੰਚਲ ਘੋੜੇ ਖਰੀਦ ਰਹੇ ਸੀ ਕੰਧਾਰ ਵਿੱਚ ਵੀ, ਆਹ ਘੋੜਾ ਬੜਾ ਸੁੰਦਰ ਹੈ ਖਰੀਦ ਲੈਂਦੇ ਹਾਂ, ਆਹ ਘੋੜਾ ਵੀ ਬੜਾ ਚੰਗਾ ਲੱਗਦਾ ਇਹ ਵੀ ਖਰੀਦ ਲੈਂਦੇ ਹਾਂ। ਮਨ ਦੇ ਵਿੱਚ ਕੰਧਾਰ ਦੀ ਚੰਗੀ ਨਸਲ ਦੇ ਜਿਹੜੇ ਘੋੜੇ ਨੇ ਉਹ ਖਰੀਦਣ ਦਾ ਸੰਕਲਪ ਕਰਕੇ ਉੱਥੇ ਘੋੜੇ ਖਰੀਦ ਰਹੇ ਸੀ।
ਪੂਰੇ ਬੀਚ ਮਸੀਤ ਨਿਵੇਂ ਕਬ ਸਰ ਲਿਆ।
ਇੱਥੇ ਝੂਠਾ ਮੂਠਾ ਬਾਹਰੋਂ ਸਰੀਰ ਨੂੰ ਤੁਸੀਂ ਮਸੀਤ ਚ ਰੱਖ ਕੇ ਤੇ ਸੀਸ ਝੁਕਾ ਕੇ ਕਹਿ ਰਹੇ ਸੀ ਵੀ ਅਸੀਂ ਸਜਦਾ ਕਰ ਰਹੇ ਹਾਂ, ਨਮਾਜ਼ ਪੜ੍ਹ ਰਹੇ ਹਾਂ। ਨਮਾਜ਼ ਤਾਂ ਕੋਈ ਨਹੀਂ ਸੀ ਪੜ੍ਹ ਰਿਹਾ, ਫਿਰ ਤਾਂ ਇਹ ਝੂਠੀ ਨਮਾਜ਼ ਹੋਈ ਨਾ, ਝੂਠਾ ਸਜਦਾ ਹੋਇਆ ਜੇ ਮਨ ਇੱਥੇ ਨਹੀਂ ਸੀ, ਮਨ ਕੰਧਾਰ ਦੇ ਵਿੱਚ ਘੋੜੇ ਖਰੀਦ ਰਿਹਾ।
ਜੇ ਕਰਨੀ ਸੋ ਮੂਲ ਨਾ ਥਿਰ ਔਰ ਮੈਂ ਕਰਾ।
ਜਿਹੜੀ ਮੂਲ ਕਰਨੀ ਹੈ ਸਜਦਾ ਕਰਨ ਦੇ ਵਿੱਚ, ਇਹ ਮਨ ਇਹੋ ਜਿਹਾ ਇਕਾਗਰ ਹੋ ਜਾਏ ਕਿ ਭੁੱਲ ਜਾਵੇ ਮੈਂ ਕਿੱਥੇ ਬੈਠਾ ਹਾਂ, ਸਰੀਰ ਦੀ ਸੋਝੀ ਨਾ ਰਹੇ। ਐਸੀ ਇੱਕ ਉਦਾਹਰਣ ਵੀ ਆਉਂਦੀ ਹੈ, ਆਪਣੇ ਪਤੀ ਦੇ ਪਿਆਰ ਚ ਪਰੋਤੀ ਹੋਈ ਇੱਕ ਇਸਤਰੀ ਦੌੜੀ ਚਲੀ ਜਾ ਰਹੀ ਸੀ, ਕਾਜੀ ਸਾਹਿਬ ਰਸਤੇ ਚ ਨਮਾਜ਼ ਪੜ੍ਹਦੇ ਸਨ, ਅੱਗੋਂ ਗੁਜ਼ਰ ਗਈ। ਕਾਜੀ ਨੂੰ ਬੜਾ ਗੁੱਸਾ ਆਇਆ ਵੀ ਮੇਰੇ ਨਮਾਜ਼ ਪੜ੍ਹਦੇ ਤੋਂ ਅੱਗੋਂ ਲੰਘ ਗਈ। ਪਕੜ ਕੇ ਕੋਰੜੇ ਮਰਵਾਏ, ਕੋਰੜੇ ਵੱਜੇ ਪਰ ਉਹਨੂੰ ਕੋਈ ਪੀੜਾ ਨਾ ਹੋਈ। ਬਾਅਦ ਚ ਸੋਝੀ ਆਈ, ਪੁੱਛਿਆ ਵੀ ਤੈਨੂੰ ਕੋਰੜੇ ਵੀ ਮਾਰੇ, ਤੈਨੂੰ ਪਤਾ ਨਹੀਂ ਕਿਉਂ ਮਾਰੇ ਨੇ? ਕਹਿੰਦੇ, ਇਸ ਕਰਕੇ ਮਾਰੇ ਨੇ ਤੂੰ ਨਮਾਜ਼ ਪੜ੍ਹਦੇ ਦੇ ਅੱਗੋਂ ਗੁਜ਼ਰੀ ਹੈ। ਕਹਿੰਦੀ ਮੈਂ ਦੁਨਿਆਵੀ ਪਤੀ ਦੇ ਪਿਆਰ ਵਿਚ ਪਰੋਤੀ ਹੋਈ ਸਾਂ, ਤੇਰੇ ਮਾਰੇ ਹੋਏ ਕੋਰੜਿਆਂ ਦਾ ਮੈਨੂੰ ਕੋਈ ਦਰਦ ਨਹੀਂ ਸੀ, ਤੂੰ ਤਾਂ ਤ੍ਰਿਲੋਕੀ ਨਾਥ ਪਤੀ ਦੀ ਨਮਾਜ਼ ਪੜ੍ਹਦਾ ਸੀ, ਤੇਰਾ ਮਨ ਉੱਥੇ ਕਿਉਂ ਨਹੀਂ ਸੀ ਜੁੜਿਆ ਹੋਇਆ? ਤੈਨੂੰ ਕਿਵੇਂ ਪਤਾ ਲੱਗਿਆ ਵੀ ਅੱਗੋਂ ਇਸਤਰੀ ਗੁਜਰੀ ਚਲੀ ਜਾ ਰਹੀ ਹੈ? ਨਮਾਜ਼ੀ ਮਨ ਨਹੀਂ ਬੜਿਆ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜਿਹੜੀ ਮੂਲ ਕਰਨੀ ਹੈ ਉਸ ਵਿਚ ਤਾਂ ਤੁਸੀਂ ਆਪਣਾ ਮਨ ਲਾਇਆ ਨਹੀਂ ਸੀ, ਜਿਹੜੀਆਂ ਬਾਹਰ ਦੀਆਂ ਕਿਰਿਆਵਾਂ ਸਰੀਰ ਕਰਦਾ ਉਹਦੇ ਵਿਚ ਤੁਸੀਂ ਆਪਣਾ ਧਿਆਨ ਲਾਇਆ ਹੋਇਆ, ਔਰ ਅੰਦਰੋਂ ਮਨ ਨੂੰ ਨਮਾਜ਼ ਦੇ ਵਿਚ ਨਹੀਂ ਜੋੜਿਆ, ਸਜਦੇ ਵਿਚ ਨਹੀਂ ਜੋੜਿਆ?
ਹੋ ਬੇਸਬੰਦਗੀ ਧਰਿਓ ਦੱਸੋ ਦਿਸ਼ਮਨ ਫੇਰਾ,
ਜਿਹੜਾ ਵੇਸ ਹੈ ਉਹ ਤਾਂ ਬੰਦਗੀ ਵਾਲਾ ਧਾਰਨ ਕੀਤਾ ਵੀ ਨਵਾਬ ਸਾਹਿਬ ਨਮਾਜ਼ ਪੜ੍ਹ ਰਹੇ ਨੇ, ਦੇਖਣ ਵਾਲੇ ਇਹੀ ਕਹਿਣਗੇ ਨਾ, ਬਾਹਰੋਂ ਤਾਂ ਵੇਸ ਬੰਦਗੀ ਦਾ ਧਾਰਿਆ ਹੋਇਆ ਪਰ ਮਨ ਦਸਾਂ ਦਿਸ਼ਾਵਾਂ ਵਿਚ ਦੌੜ ਰਿਹਾ ਹੈ, ਮਨ ਦਸਾਂ ਦਿਸ਼ਾਵਾਂ ਵਿਚ ਭਰਮ ਰਿਹਾ, ਦਸਾਂ ਦਿਸ਼ਾਵਾਂ ਦੇ ਵਿਚ ਉੱਡ ਰਿਹਾ।
ਕਹਿ ਕਾਜੀ ਤੁਮ ਪਾਜ ਬਖਾਨ ਤੇ ਡਰ ਨਹੀਂ,
ਨਵਾਬ ਤਾਂ ਨਹੀਂ ਬੋਲਿਆ ਪਰ ਲਾਗੇ ਖਲੋਤਾ ਕਾਜੀ ਬੋਲ ਪਿਆ ਮਹਾਰਾਜ ਜੀ ਦੇ ਬਚਨ ਸੁਣ ਕੇ, ਕਹਿੰਦਾ ਨਾਨਕ ਜੀ ਤੁਹਾਨੂੰ ਲਾਜ ਨਹੀਂ? ਤੁਸੀਂ ਕਿਉਂ ਪਾਜ ਬੋਲ ਰਹੇ ਹੋ, ਕਿਉਂ ਝੂਠ ਬੋਲ ਰਹੇ ਹੋ, ਡਰ ਨਹੀਂ? ਝੂਠ ਬੋਲਦਿਆਂ ਤੁਹਾਨੂੰ ਡਰ ਨਹੀਂ ਲੱਗ ਰਿਹਾ ਕਿ ਤੁਸੀਂ ਕਹਿ ਰਹੇ ਹੋ ਵੀ ਨਵਾਬ ਸਾਹਿਬ ਦਾ ਮਨ ਇੱਥੇ ਨਹੀਂ ਸੀ? ਨਵਾਬ ਸਾਹਿਬ ਤਾਂ ਬੜੇ ਧਾਰਮਿਕ ਖਿਆਲਾਂ ਵਾਲੇ ਨੇ, ਉਹਨਾਂ ਦਾ ਮਨ ਤਾਂ ਹਰ ਵੇਲੇ ਖੁਦਾਵੰਦ ਕਰੀਮ ਦੇ ਚਰਨਾਂ 'ਚ ਜੁੜਿਆ ਰਹਿੰਦਾ, ਤੇ ਤੁਸੀਂ ਪਾਜ ਬੋਲ ਰਹੇ ਹੋ, ਝੂਠ ਬੋਲਦਿਆਂ ਤੁਹਾਨੂੰ ਡਰ ਨਹੀਂ?
ਖਰਿਓ ਹਦੂਰ ਨਵਾਬ ਨਾ ਬੋਲੋ ਸਮਝੇ।
ਦੇਖੋ ਨਵਾਬ ਸਾਹਿਬ ਸਾਹਮਣੇ ਖਲੋਤੇ ਨੇ ਤੇ ਉਹਨਾਂ ਦੇ ਸਾਹਮਣੇ ਖਲੋਤਿਆਂ ਤੁਸੀਂ ਉਹਨਾਂ ਦੀ ਤੁਹੀਨ ਕਰ ਰਹੇ ਹੋ ਇਹ ਗੱਲ ਕਹਿ ਕੇ ਕਿ ਨਵਾਬ ਸਾਹਿਬ ਤੁਹਾਡਾ ਮਨ ਇੱਥੇ ਨਹੀਂ ਸੀ। ਤੁਸੀਂ ਤਾਂ ਉਹਨਾਂ ਦੇ ਸਾਹਮਣੇ ਖਲੋ ਕੇ ਨਵਾਬ ਸਾਹਿਬ ਦੀ ਤੁਹੀਨ ਕਰ ਰਹੇ ਹੋ।
ਆਨਨ ਪਨੇ ਖਾਨ ਸੱਚ ਨਾਨਕ ਕਹੇ,
ਨਵਾਬ ਜੀ ਦਾ ਪੈ ਨਹੀਂ ਆਉਂਦਾ ਤੁਹਾਨੂੰ? ਕਾਜੀ ਨੂੰ, ਕਾਜੀ ਨੇ ਜਦੋਂ ਇਹ ਗੱਲ ਕਹੀ ਤੇ ਲਾਗੇ ਨਵਾਬ ਨੇ ਆਖਿਆ ਕਾਜੀ ਸਾਹਿਬ ਚੁੱਪ ਕਰ ਜਾਓ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਕੁਝ ਕਿਹਾ ਬਿਲਕੁਲ ਸੱਚ ਕਿਹਾ। ਘੱਟੋ ਘੱਟ ਇੰਨਾ ਤਾਂ ਗੈਰਤਮੰਦ ਸੀ, ਸੋਚਿਆ ਉਹਨੇ ਵੀ ਹੁਣ ਝੂਠ ਬੋਲ ਕੇ ਗੱਲ ਨਹੀਂ ਬਣਨੀ, ਜ਼ੁਬਾਨ ਤੋਂ ਝੂਠ ਕਹਾਂਗਾ ਵੀ ਤੇ ਦੇਣਦਾਰ ਤਾਂ ਹੋਵਾਂਗਾ ਨਾ ਪਰਮੇਸ਼ਰ ਦਾ, ਖੁਦਾ ਦੇ ਘਰ ਖਲੋਤਾ। ਉਸ ਵੇਲੇ ਕਾਜੀ ਨੂੰ ਰੋਕਿਆ, ਕਾਜੀ ਸਾਹਿਬ ਸੱਚ ਨਾਨਕ ਕਹੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜੋ ਕਿਹਾ ਬਿਲਕੁਲ ਸੱਚ ਕਿਹਾ।
ਹੋ ਮਨ ਮਮ ਗਏ ਕੰਧਾਰ ਸਮੇ ਸਿਜਦੇ ਸੇ,
ਸਿਜਦਾ ਕਰਨ ਦੇ ਸਮੇ ਮੇਰਾ ਇਹ ਮਨ ਕੰਧਾਰ ਹੀ ਗਿਆ ਹੋਇਆ ਸੀ, ਮੈਂ ਉੱਥੇ ਚੰਗੀਆਂ ਨਸਲਾਂ ਵਧੀਆਂ ਨਸਲਾਂ ਦੇ ਘੋੜੇ ਹੀ ਖਰੀਦ ਰਿਹਾ ਸੀ ਮਨ ਕਰਕੇ, ਮੇਰਾ ਮਨ ਇੱਥੇ ਸਜਦਾ ਕਰਨ ਸਮੇ ਨਹੀਂ ਸੀ।
ਪੁਨਕਾ ਜੀ ਬਚਪਨ ਤੁਮਾਰੋ ਮਨ ਗਏ,
ਪਰ ਕਾਜੀ ਨਾ ਸਮਝ, ਉਹਨੇ ਉਸ ਵੇਲੇ ਜਦੋਂ ਇਹ ਗੱਲ ਸੁਣੀ ਉਹਨੇ ਨਹੀਂ ਆਖਿਆ ਵੀ ਜਿਹੜੇ ਉਹਦੇ ਮਨ ਦੀ ਜਾਣ ਸਕਦੇ ਨੇ ਮੇਰੇ ਦੀ ਵੀ ਜਾਣ ਸਕਦੇ ਨੇ, ਆਪਣੀ ਹੋ ਮੈਂ ਇਹਨੂੰ ਸਿੱਧ ਕਰਨ ਵਾਸਤੇ। ਕਹਿਣ ਲੱਗਾ ਚਲੋ ਨਵਾਬ ਸਾਹਿਬ ਮੰਨ ਲਓ ਵੀ ਜੇ ਤੁਹਾਡਾ ਮਨ ਗਿਆ ਵੀ ਹੋਇਆ ਸੀ ਉੱਥੇ ਕੰਧਾਰ, ਤੁਹਾਡਾ ਮਨ ਉਹ ਕੰਧਾਰ ਗਿਆ ਹੋਇਆ ਸੀ,
ਸਭ ਵਿਦ ਕਰੀ ਨਮਮ ਸੰਗ ਇਨਕੀਓ,
ਪਰ ਮੈਂ ਤਾਂ ਇੱਥੇ ਨਮਾਜ਼ ਪੜ੍ਹ ਰਿਹਾ ਸੀ, ਮੇਰੇ ਨਾਲ ਪੜ੍ਹ ਲੈਂਦੇ, ਮੈਂ ਤਾਂ ਸਰਵ ਪ੍ਰਕਾਰ ਨਾਲ ਬੜੇ ਸੁੱਚੇ ਢੰਗ ਦੇ ਨਾਲ ਇਕਾਗਰ ਹੋ ਕੇ ਨਮਾਜ਼ ਪੜ੍ਹੀ ਹੈ, ਸਜਦਾ ਕੀਤਾ, ਤੇ ਮੇਰੇ ਨਾਲ ਕਿਉਂ ਨਾ ਬਹਿ ਕੇ ਪੜ੍ਹ ਲਈ? ਚਲੋ ਜੇ ਤੁਹਾਡਾ ਮਨ ਗਿਆ ਸੀ ਕਧਾਰ ਤੇ ਮੈਂ ਤਾਂ ਇੱਥੇ ਹੀ ਸਨ, ਮੇਰਾ ਮਨ ਤਾਂ ਇੱਥੇ ਇਕਾਗਰ ਸੀ, ਮੇਰੇ ਨਾਲ ਹੀ ਬਹਿ ਕੇ ਨਮਾਜ਼ ਪੜ੍ਹ ਲੈਂਦੇ।
ਮਨ ਅਜਾਨ ਨਿਜ ਪਰਦਾ ਪਰਾਮਨ ਚਾਹੀ,
ਅਜਾਨ ਮਨ ਵਾਲਾ ਕਾਜੀ ਆਪਣਾ ਪਰਦਾ ਆਪ ਹੀ ਪੜਾਉਣਾ ਚਾਹੁੰਦਾ ਹੈ, ਟਕਿਆ ਹੋਇਆ ਸੀ ਪਰ ਹੁਣ ਚਾਹੁੰਦਾ ਹੈ ਵੀ ਮੇਰਾ ਪਰਦਾ ਆਪ ਹੀ ਕੱਟਿਆ ਜਾਏ, ਆਪਣਾ ਪਰਦਾ ਆਪ ਹੀ ਕਟਾਉਣਾ ਚਾਹੁੰਦਾ, ਉਠਵਾਉਣਾ ਚਾਹੁੰਦਾ ਹੈ।
ਉਹ ਲਖਤ ਨਾ ਮੂਰਖ ਭੇਵ ਅਥਾਏ ਥਾਹੇ,
ਸੱਚੇ ਪਾਤਸ਼ਾਹ ਜੀ ਦਾ ਭੇਦ ਮੂਰਖ ਨਹੀਂ ਜਾਣਦਾ, ਜੋ ਅਥਾਹ ਨੇ ਜਿਨ੍ਹਾਂ ਦੀ ਕੋਈ ਥਾਹ ਨਹੀਂ, ਇਹ ਨਹੀਂ ਜਾਣਦਾ ਵੀ ਅੰਤਰਯਾਮੀ ਨੇ ਨਵਾਬ ਦੇ ਮਨ ਦੀ ਜਾਣ ਲਈ ਹੈ, ਮੇਰੇ ਮਨ ਦੀ ਵੀ ਜਾਣ ਸਕਦੇ ਨੇ। ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਨਾ ਜਾਣੀ,
ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ,
ਸੁੱਖਾਂ ਦੇ ਘਰ ਦਿਆਲੂ ਕਿਰਪਾਲੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਾਜੀ ਦੇ ਬੋਲ ਸੁਣ ਕੇ ਵੇਖਿਆ ਵੀ ਕਾਜੀ ਸਾਹਿਬ ਆਪਣਾ ਪੜਦਾ ਆਪ ਹੀ ਚੁਕਾਉਣਾ ਚਾਹੁੰਦੇ ਨੇ, ਅਸੀਂ ਤਾਂ ਚਾਹੁੰਦੇ ਹਾਂ ਵੀ ਨਾ ਚੁੱਕੀਏ, ਪਰ ਚੁਕਾਉਣਾ ਚਾਹੁੰਦਾ ਬਾਦ ਨਹੀਂ ਆਉਂਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਦਇਆ ਦੇ ਘਰ ਵਿਚ ਆ ਕੇ ਬੋਲੇ,
ਕਾਜੀ ਕਰੀ ਨਿਵਾਜ ਸਦਨ ਮੈਂ ਮੰਨ ਗਿਆ।
ਜੀ ਕਹਿੰਦੇ ਕਾਜੀ ਸਾਹਿਬ ਨਮਾਜ਼ ਇੱਥੇ ਪੜ੍ਹਦੇ ਸੀ, ਮਨ ਤੁਹਾਡਾ ਘਰ ਗਿਆ ਹੋਇਆ ਸੀ। ਪਾਤਸ਼ਾਹ ਜੀ ਹੁਣ ਮਨ ਕਿੰਨਾ ਤੇਜ ਹੈ ਕਿ ਕੱਖ ਦੇ ਫੋਰ ਦੇ ਵਿਚ ਜੇ ਉਹ ਕੰਧਾਰ ਜਾ ਸਕਦਾ ਹੈ ਤੇ ਮੇਰੇ ਸਤਿਗੁਰਾਂ ਦੀ ਸੁਰਤ ਅੰਦਰ ਕਿਤਨੀ ਚਿਤੰਨ ਹੋਵੇਗੀ ਕਿ ਤੇਜ ਤੋਂ ਤੇਜ ਉਸ ਚੰਚਲ ਮਨ ਦੇ ਨਾਲ ਨਾਲ ਉਹ ਸੁਰਤ ਉੱਥੇ ਜਾ ਪਹੁੰਚੀ ਹੈ। ਅੰਤਰਯਾਮਤਾ ਕਿਤਨੀ ਸੂਖਮ ਹੋਵੇਗੀ ਕਿ ਮਨ ਦੇ ਉਸ ਤੇਜ਼ੀ ਦੇ ਨਾਲੋਂ ਵੀ ਤੇਜ ਚੇਤਨਤਾ। ਤਾਂ ਹੀ ਗੁਰੂ ਕਲਗੀਧਰ ਜੀ ਨੇ ਕਿਹਾ ਨਾ ਕਤ ਹੂੰ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀਓ। ਕਿਤੇ ਤਾਂ ਸੁਚੇਤ ਹੋ ਕੇ ਚੇਤਨਾ ਨੂੰ ਵੀ ਚਾਰ ਚੰਨ ਲਾ ਦਿੰਦੇ, ਮਨ ਚੇਤਨ ਹੈ ਨਾ, ਪਰ ਉਸ ਚੇਤਨ ਮਨ ਨਾਲੋਂ ਵੀ ਕਈ ਗੁਣਾ ਚੇਤਨ ਕਿ ਉਹਨੂੰ ਵੀ ਚਾਰ ਚੰਨ ਲਾ ਦੇਣ। ਐਸੇ ਸਾਹਿਬ ਹੁਣ ਕਾਜੀ ਦੇ ਮਨ ਬਾਰੇ ਵੀ ਜਾਣਦੇ ਨੇ, ਕਹਿਣ ਲੱਗੇ ਕਾਜੀ ਸਾਹਿਬ ਕਾਜੀ ਕਰੀ ਨਿਵਾਜ, ਕਾਜੀ ਸਾਹਿਬ ਨਿਵਾਜ ਇੱਥੇ ਤੁਸੀਂ ਪੜ੍ਹ ਰਹੇ ਸੀ, ਸਦਨ ਮੈਂ ਮੰਨ ਗਿਆ, ਪਰ ਤੁਹਾਡਾ ਮਨ ਉਹ ਘਰ ਗਿਆ ਹੋਇਆ ਸੀ।
ਬੜਵਾ ਜਿਉਂ ਵਛੇਰ ਗਰਤ ਤੈ ਪਾਸਿਆ,
ਜਿੱਥੇ ਤੁਹਾਡੀ ਘੋੜੀ ਨੇ ਵਛੇਰਾ ਦਿੱਤਾ ਹੈ ਉੱਥੇ ਬਿਲਕੁਲ ਨਾਲ ਪਿੱਛੇ ਟੋਆ ਹੈ। ਤੇ ਮਨ ਦੇ ਵਿੱਚ ਤੁਹਾਡੇ ਇਹ ਸੰਕਲਪ ਪਿਆ ਚੱਲਦਾ ਸੀ ਵੀ ਮੈਂ ਵਛੇਰੇ ਨੂੰ ਪਾਸੇ ਕਰਨਾ ਹਟ ਗਿਆ, ਕਿਤੇ ਟੋਏ ਚ ਨਾ ਡਿੱਗ ਪਵੇ। ਦੱਸੋ ਵੀ ਨਮਾਜ਼ ਕਿਹਦੇ ਨਾਲ ਪੜ੍ਹਦੇ? ਕਾਜੀ ਸਾਹਿਬ ਵਛੇਰੇ ਨੂੰ ਸਾਂਭਣ ਵਿੱਚ ਮਨ ਲੱਗਾ ਹੋਇਆ ਸੀ, ਤੁਹਾਡਾ ਸਜਦਾ ਇੱਥੇ ਬਹਿ ਕੇ ਕਰ ਰਹੇ ਸੀ ਸਰੀਰ ਦੀ। ਪਾਤਸ਼ਾਹ ਕਹਿਣ ਲੱਗੇ ਇਹ ਤੁਹਾਡੇ ਮਨ ਦੀ ਹਾਲਤ ਸੀ।
ਉੱਤੇ ਮੈਂ ਗਿਰ ਪਰੈ ਬਹੁਤ ਵਿਸ਼ਵਾਸ,
ਤੁਹਾਡੇ ਮਨ ਚ ਸੰਸਾ ਸੀ ਕਿ ਜਿੱਥੇ ਵਛੇਰਾ ਘੋੜੀ ਨੇ ਦਿੱਤਾ ਉੱਥੇ ਲਾਗੇ ਟੋਆ ਆ, ਕਿਤੇ ਉਸ ਟੋਏ ਦੇ ਵਿੱਚ ਵਛੇਰਾ ਨਾ ਡਿੱਗ ਪਵੇ। ਇਸ ਸੰਸੇ ਦੇ ਵਿੱਚ ਤੁਹਾਡਾ ਮਨ ਪਿਆ ਹੋਇਆ ਸੀ, ਉਹਦੇ ਨਾਲ ਤੁਹਾਡਾ ਮਨ ਫਿਰਦਾ ਸੀ, ਇੱਕ ਛਿੰਨ ਵੀ। ਚਲੋ ਨਵਾਬ ਸਾਹਿਬ ਨੇ ਕੁਝ ਸਮਾਂ ਤਾਂ ਪਹਿਲਾਂ ਨਮਾਜ਼ ਪੜ੍ਹੀ, ਸਜਦੇ ਕਰਨ ਸਮੇਂ ਇਹਨਾਂ ਦਾ ਮਨ ਗਿਆ ਸੀ ਕੰਧਾਰ, ਪਰ ਕਾਜੀ ਸਾਹਿਬ ਤੁਹਾਡਾ ਤਾਂ ਇੱਕ ਛਿੰਨ ਮਾਤਰ ਵੀ ਮਨ ਇਕਾਗਰ ਨਹੀਂ ਹੋਇਆ, ਇੱਕ ਛਿੰਨ ਮਾਤਰ ਵੀ ਮਨ ਦੀ ਇਕਾਗਰਤਾ ਨਹੀਂ ਹੋਈ।
ਸੁਣ ਸ਼੍ਰੋਣਨ ਮੈਂ ਖਾਨ ਬਿਗਸ ਮੁਖ ਬਚ ਗਿਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਖਾਨ ਨਵਾਬ ਨੇ ਸੁਣੇ, ਦੌਲਤ ਖਾਨ ਨੇ ਹੱਸ ਪਿਆ ਨਵਾਬ ਦੌਲਤ ਖਾਨ, ਤੇ ਹੱਸਦਾ ਹੋਇਆ ਉਸ ਵੇਲੇ ਬੋਲਿਆ,
ਤਜੋ ਕਾਚ ਬੋ ਸਾਚ ਲਾਜ ਨਿਰਵਾਰੀਏ।
ਕਾਜੀ ਸਾਹਿਬ ਹੁਣ ਝੂਠ ਨਾ ਬੋਲਿਆ ਜੇ, ਕਿਤੇ ਹੁਣ ਝੂਠ ਬੋਲ ਕੇ ਆਪਣੇ ਮਨ ਤੇ ਪੜਦਾ ਪਾਣਾ ਚਾਹੋ, ਕਿਉਂਕਿ ਮੈਂ ਜਾਣਦਾ ਵੀ ਜੇ ਮੇਰੇ ਮਨ ਦੀ ਜਾਣ ਸਕਦੇ ਨੇ ਤੇ ਤੇਰੇ ਦੀ ਵੀ ਜਾਣ ਸਕਦੇ ਨੇ, ਤੇ ਹੁਣ ਨਾ ਝੂਠ ਬੋਲੀ। ਕਾਜੀ ਹੁਣ ਜੋ ਹੈ ਤੇਰੇ ਮਨ ਦੇ ਵਿੱਚ ਉਹ ਸੱਚ ਸੱਚ ਸਾਰੀ ਸ਼ਰਮ ਤਿਆਗ ਕੇ ਕਹਿ ਦੇ।
ਜਿਉ ਬੀਤੀ ਚਿੱਤ ਬੀਚ ਸਬਚਨੀ ਉਚਾਰੀਏ।
ਤੇਰੇ ਚਿੱਤ ਵਿੱਚ ਬੀਤੀ ਹੈ, ਜਿਵੇਂ ਤੂੰ ਆਪਣੇ ਮਨ ਚ ਸੋਚਿਆ, ਜਿਵੇਂ ਸੰਕਲਪ ਕੀਤਾ ਹੈ, ਉਸੇ ਤਰ੍ਹਾਂ ਆਪਣੇ ਮੂੰਹੋਂ ਉਚਾਰਨ ਕਰਕੇ ਆਪਣੇ ਮਨ ਦੀ ਹਾਲਤ ਦੱਸ ਦੇ।
ਕਾਜੀ ਆਨੰਦ ਭਨਤ ਸੱਚ ਜੇ ਬਿਦ ਕਏ।
ਕਿਉਂਕਿ ਖਾਲਸਾ ਜੀ ਧਰਮ ਕਹਿੰਦਾ ਆਪਣੇ ਅੰਦਰ ਦੀ ਅਵਸਥਾ ਨੂੰ ਪ੍ਰਗਟ ਕਰਕੇ ਦੱਸਣਾ, ਗੁਣਾਂ ਵਾਲੀ ਨਹੀਂ ਔਗਣਾ ਭਰੀ ਹਾਲਤ ਨੂੰ। ਗੁਣ ਹੋਵੇ ਨਾ ਪਰ ਫਿਰ ਵੀ ਟਕਵਾਂਜ ਜ਼ਰੂਰ ਕਰਦੇ ਆ ਵੀ ਸਾਡੇ ਤੇ ਗੁਣ ਹੈ, ਔਗਣ ਹੋਵੇ ਉਹਦੇ ਤੇ ਪਰਦਾ ਪਾ ਕੇ ਜ਼ਰੂਰ ਕੱਢਣਾ ਚਾਹੁੰਦੇ ਆ ਨਾ ਪਤਾ ਲੱਗੇ, ਪਰ ਧਰਮ ਕਹਿੰਦਾ ਪਹਿਲਾਂ ਆਪਣੇ ਔਗਣ ਕਬੂਲ ਕਰ ਲੈ। ਕਾਜੀ ਨੂੰ ਆਖਿਆ ਨਵਾਬ ਨੇ, ਕਾਜੀ ਸਾਹਿਬ ਸੱਚ ਸੱਚ ਦੱਸ ਦਿਆ ਜੇ, ਜੋ ਮਨ ਵਿੱਚ ਹੈ ਉਹੀ ਜ਼ੁਬਾਨ ਚ ਦੱਸਿਆ ਜੇ। ਸੁਣ ਕੇ ਕਾਜੀ ਨੇ ਬੋਲਿਆ, ਕਹਿਣ ਲੱਗਾ ਜੀ ਬਿਲਕੁਲ ਸੱਚ ਜੇ ਵਿਦ ਕਹੀ, ਜਿਵੇਂ ਕਹੀ ਆ ਨਾਨਕ ਜੀ ਨੇ ਬਿਲਕੁਲ ਉਸੇ ਤਰ੍ਹਾਂ ਹੀ ਸੱਤ ਹੈ।
ਅਰਬਕ ਬਾਜਨ ਆਹੈ ਗਰਤ ਤੇ ਡਿੱਗ ਸਏ।
ਬਿਲਕੁਲ ਮੇਰੀ ਬੜੀ ਸੁੰਦਰ ਘੋੜੀ ਉਹਨੇ ਵਛੇਰਾ ਦਿੱਤਾ, ਉਹ ਵੀ ਬੜਾ ਸੁੰਦਰ ਹੈ, ਤੇ ਉਹਦੇ ਪਿੱਛੇ ਟੋਆ ਹੈ, ਤੇ ਮੇਰੇ ਮਨ ਚ ਡਰ ਸੀ ਕਿ ਉਹ ਵਛੇਰਾ ਕਿਤੇ ਘੋੜਾ ਜਿਹੜਾ ਵਛੇਰਾ ਹੈ ਉਹ ਕਿਤੇ ਟੋਏ ਵਿੱਚ ਨਾ ਡਿੱਗ ਪਵੇ, ਇਹ ਚਿੰਤਾ ਮੇਰੇ ਮਨ ਵਿੱਚ ਚੱਲਦੀ ਰਹੀ ਹੈ।
ਅਦ ਪੁੱਤ ਰਸ ਨਰ ਭਏ ਕਛਕ ਰਸ ਹਾਸ ਸੋ।
ਲੋਕ ਸੀ ਸਾਰੇ ਬੜੇ ਹੈਰਾਨ ਹੋਏ, ਕਈ ਤਾਂ ਹੱਸਣ ਲੱਗ ਪਏ, ਹਾਸ ਰਸ ਜਿਹਾ ਵੀ ਕੁਝ ਬਣ ਗਿਆ ਉੱਥੇ, ਤੇ ਕਈ ਬੜੇ ਹੈਰਾਨ ਹੋਏ ਕਿ ਕਿਵੇਂ ਇਹਨਾਂ ਨੇ ਮਨ ਦੀ ਬੁੱਝ ਲਈ ਹੈ, ਕਿਵੇਂ ਮਨ ਦੀ ਜਾਣ ਲਈ ਹੈ।
ਹੋ ਤਬ ਨਵਾਬ ਗਏ ਚਰਨ ਰਿਓ ਹੈ ਦਾਸ ਸੋ।
ਨਵਾਬ ਹੈਰਾਨੀ ਦੇ ਉਸ ਆਲਮ ਦੇ ਵਿੱਚ ਜੁੜਿਆ ਹੋਇਆ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ ਨਵਾਬ ਦੌਲਤ ਖਾਨ, ਝੁੱਕ ਗਿਆ ਮਹਾਰਾਜ ਜੀ ਦੇ ਪਵਿੱਤਰ ਚਰਨ ਪਕੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ।
ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ ਗੁਨੀ ਗਈ ਸਰੀਰ ਸ਼ਰਨ ਮੈਂ ਤੇਰੀਆ।
ਚਰਨ ਪਕੜ ਕੇ ਮਹਾਰਾਜ ਜੀ ਦਾ ਦਾਸ ਹੋ ਕੇ ਨਵਾਬ ਦੌਲਤ ਖਾਂ ਬੋਲਿਆ, ਹੇ ਪੀਰਾਂ ਦੇ ਪੀਰ, ਪੀਰਾਂ ਵਿੱਚੋਂ ਸ਼੍ਰੋਮਣੀ ਪੀਰ, ਮੇਰੀ ਪੀੜਾ ਹਰ ਲਓ, ਕਿਉਂਕਿ ਇਹ ਸੰਸਾਰ ਵੀ ਇੱਕ ਪ੍ਰਕਾਰ ਦੀ ਪੀੜਾ ਹੈ। ਪੀਰ ਹਰ ਮੇਰੀ, ਮੇਰੀ ਵੀ ਪੀੜਾ ਹਰ ਲਵੋ। ਮਹਾਰਾਜ ਤੁਸੀਂ ਗੁਣੀ ਗਹੀਰ ਹੋ, ਮੈਂ ਆਪਣਾ ਸਰੀਰ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਢਾ ਲਿਆ ਹੈ, ਕਿਰਪਾ ਕਰੋ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਮਹਾਰਾਜ ਮੇਰੀ ਪੀੜਾ ਹਰ ਲਵੋ।
ਭਰਮ ਕਰ ਭੂਲੇ ਭੰਨਿਓ ਭੇਵ ਨਾ ਜਾਣਿਆ।
ਮੈਂ ਭਰਮ ਚ ਭੁੱਲੇ ਹੋਏ ਨੇ, ਤੁਹਾਡਾ ਭੇਦ ਨਹੀਂ ਜਾਣਿਆ ਤੇ ਤੁਹਾਨੂੰ ਕਹਿ ਬੈਠਿਆ ਕਿ ਮੇਰੇ ਨਾਲ ਨਮਾਜ਼ ਪੜੋ। ਮੇਰੇ ਮਨ ਚ ਭਰਮ ਸੀ, ਭੁਲੇਖਾ ਸੀ, ਉਸ ਭਰਮ ਕਰਕੇ ਭੁਲੇਖੇ ਕਰਕੇ ਮਹਾਰਾਜ ਮੈਂ ਤੁਹਾਡਾ ਭੇਦ ਨਹੀਂ ਜਾਣ ਸਕਿਆ।
ਉਹ ਬਖਸ਼ਿਓ ਔਗਣ ਮੋਰ ਅਜਾਨ ਬਖਾਨਿਆ।
ਮਹਾਰਾਜ ਮੇਰਾ ਔਗਣ ਬਖਸ਼ ਲਓ, ਮੈਂ ਅਣਜਾਣਪੁਣੇ ਵਿੱਚ ਕਿਹਾ ਸੀ, ਅਣਜਾਣਪੁਣੇ ਚ ਕਹਿ ਬੈਠਾ ਸਾਂ, ਮੇਰੇ ਤੇ ਦਇਆ ਕਰੋ ਹੇ ਬਖਸ਼ਿੰਦ ਸਾਹਿਬ ਜੀ, ਕਿਰਪਾ ਕਰਕੇ ਮੇਰਾ ਇਹ ਔਗਣ ਮੇਰਾ ਇਹ ਗੁਨਾਹ ਆਪ ਜੀ ਬਖਸ਼ ਲਓ।
ਦੋਹੇਰਾ ਪੂਰਬ ਔਗਣ ਬਖਸ਼ ਕੈ ਅਬ ਦਿਓ ਨਿਜੀ ਉਪਦੇਸ਼।
ਅੱਜ ਮੈਂ ਜਿੰਨੇ ਪਹਿਲਾਂ ਔਗਣ ਗੁਨਾਹ ਕੀਤੇ ਨੇ ਮੈਂ ਤੁਹਾਡਾ ਸਤਿਕਾਰ ਨਹੀਂ ਕਰ ਸਕਿਆ, ਤੁਹਾਨੂੰ ਆਪਣਾ ਮੋਦੀ ਸਮਝਦਾ ਰਿਹਾ। ਹੇ ਦੀਨ ਦੁਨੀਆਂ ਦੇ ਮਾਲਕ ਕਿਰਪਾਲੂ ਪੀਰਾਂ ਦੇ ਪੀਰ ਸਾਹਿਬ, ਮੇਰੇ ਪਿਛਲੇ ਸਾਰੇ ਗੁਨਾਹ ਬਖਸ਼ ਕੇ ਮੈਨੂੰ ਅੱਗੇ ਵਾਸਤੇ ਉਪਦੇਸ਼ ਦਿਓ ਕਿ ਮੈਂ ਸ੍ਰੇਸ਼ਟ ਰਾਹ ਤੇ ਚੱਲ ਸਕਾਂ।
ਬੰਦ ਹੱਥ ਬੇਨਤੀ ਕਰ ਦੌਲਤ ਖਾਨ ਨਰੇਸ਼।
ਅੱਜ ਹੁਣ ਮੈਨੂੰ ਆਪਣਾ ਉਪਦੇਸ਼ ਦਿਓ ਪਿਛਲੇ ਔਗਣ ਬਖਸ਼ ਕੇ, ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਨਵਾਬ ਦੌਲਤ ਖਾਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬੇਨਤੀ ਕਰਨ ਲੱਗਾ।
ਤੁਮ ਖੁਦਾਏ ਕੋ ਰੂਪੋ ਅੰਤਰਜਾਮੀ ਸਰਬ।
ਮਹਾਰਾਜ ਤੁਸੀਂ ਖੁਦਾ ਦਾ ਰੂਪ ਹੋ, ਅੰਤਰਜਾਮੀ ਹੋ, ਸਾਰਿਆਂ ਦੇ ਦਿਲ ਦੀ ਜਾਣ ਲੈਂਦੇ ਹੋ, ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ, ਸਾਹਮਣੇ ਹੈ, ਅੰਤਰਜਾਮੀ ਹੋ ਤੇ ਸਭ ਦੇ ਅੰਦਰ ਦੀ ਜਾਣਦੇ ਹੋ।
ਮੈਂ ਅਤ ਬੂਡ ਨਾ ਲੱਗ ਸਕਿਓ ਨਿਜ ਐਸ਼ਵਰਜ ਗਰਬ।
ਮੈਂ ਅਤ ਦਾ ਮੂਰਖ ਹਾਂ, ਆਪਣੇ ਐਸ਼ਵਰਜ ਦੇ ਹੰਕਾਰ ਵਿਚ ਮੱਤੇ ਹੋਏ ਨੇ ਕਿ ਮੈਂ ਰਾਜਾ ਹਾਂ, ਮੇਰੇ ਕੋਲ ਸੰਪਦਾ ਵਿਭੂਤੀ ਹੈ, ਉਸ ਹੰਕਾਰ ਵਿਚ ਮੱਤੇ ਹੋਏ ਨੇ, ਤੁਹਾਡੀ ਮਹਿਮਾ ਨਹੀਂ ਜਾਣੀ, ਤੁਹਾਡੇ ਭੇਦ ਨੂੰ ਨੀ ਜਾਣਿਆ।
ਹਉ ਸਮੀਪ ਚਿਰ ਕਾਲ ਕੇ ਛੂਛ ਨਾ ਛੋੜੋ ਆਪ।
ਮਹਾਰਾਜ ਮੈਂ ਤੁਹਾਡੇ ਨਾਲ ਕਈ ਸਾਲਾਂ ਤੋਂ ਰਹਿ ਰਿਹਾ, ਤੁਸੀਂ ਮੇਰੇ ਨਗਰ ਵਿਚ ਕਈ ਸਾਲਾਂ ਤੋਂ ਰਹਿ ਰਹੇ ਹੋ, ਮਹਾਰਾਜ ਹੁਣ ਮੈਨੂੰ ਖਾਲੀ ਨਾ ਛੱਡਿਆ ਜੇ। ਛੂਛ ਨਾ ਛੋੜੋ ਆਪ। ਮਹਾਰਾਜ ਤੁਸੀਂ ਤਾਂ ਜਿਹੜੀ ਧਰਤੀ ਤੇ ਪੈਰ ਪਾਉਂਦੇ ਉਹ ਵੀ ਕਰਨਾ ਵਾਲੀ ਹੋ ਜਾਂਦੀ, ਕਿਰਪਾ ਵਾਲੀ ਹੋ ਜਾਂਦੀ ਹੈ, ਤੇ ਪਾਤਸ਼ਾਹ ਮੈਂ ਤਾਂ ਤੁਹਾਡੇ ਕੋਲ ਰਹਿ ਰਿਹਾ ਤੇ ਹੁਣ ਮੈਨੂੰ ਵੀ ਖਾਲੀ ਨਾ ਛੱਡਿਆ ਜੇ, ਮੇਰੇ ਤੇ ਵੀ ਆਪਣੀ ਕਿਰਪਾ ਕਰੋ।
ਵੀ ਬਸ ਮਨੈ ਕੋ ਬਸ ਕਰੋ ਹਰੀਏ ਤੀਨੋ ਤਾਪ।
ਇਹ ਬਸ ਮਨ ਹੈ ਜਿਹੜਾ ਬਸ ਵਿਚ ਨਹੀਂ ਆਉਂਦਾ, ਪਰ ਪਾਤਸ਼ਾਹ ਬਸ ਚ ਆ ਸਕਦਾ ਜੇ ਤੁਹਾਡੀ ਕਿਰਪਾ ਹੋਵੇ। ਇਹ ਬੇਬਸ ਨੂੰ ਮੇਰੇ ਵਸ ਵਿਚ ਕਰ ਦਿਓ ਮਨ ਨੂੰ, ਔਰ ਮੇਰੇ ਜੋ ਤਿੰਨ ਤਾਪ ਨੇ ਆਦੀ ਵਿਆਦੀ ਉਪਾਧੀ, ਮਹਾਰਾਜ ਇਹਨਾਂ ਤਿੰਨਾਂ ਤਾਪਾਂ ਨੂੰ ਆਪ ਦੀ ਕਿਰਪਾ ਕਰਕੇ ਹਰ ਲਵੋ।
ਵਿਸ਼ੇ ਅਧੀਨ ਅਧੀਨ ਮੈਂ ਹਰ ਕਿਸ਼ੋਗ ਅਨਸਾਰ,
ਵਿਸ਼ੇ ਵਿਕਾਰਾਂ ਦੇ ਅਧੀਨ ਰਹਿੰਦਾ ਹਰ ਵੇਲੇ ਦੀਨ ਬਣ ਕੇ, ਹਰ ਸ਼ੋਕ ਦੇ ਅਨੁਸਾਰ ਜਦ ਖੁਸ਼ੀ ਆਈ ਤੇ ਮਨ ਖੁਸ਼ ਹੋ ਗਿਆ, ਗਮੀ ਆਈ ਤੇ ਗਮਗੀਨ ਹੋ ਗਿਆ। ਉਸ ਹਰ ਸ਼ੋਕ ਦੇ ਵਿੱਚ ਮੈਂ ਸਦਾ ਸੁਰਤ ਆਪਣੀ ਜੋੜ ਕੇ ਰੱਖਦਾ, ਵਿਸ਼ੇ ਵਿਕਾਰਾਂ ਦੇ ਅਧੀਨ ਸੁਰਤੀ ਬਣੀ ਰਹਿੰਦੀ ਹੈ।
ਸੁਣ ਕੇ ਦੇਖੇ ਬਚਨ ਬੋਲੇ ਗੁਰੂ ਉਦਾਰ,
ਮਹਾਰਾਜ ਹੁਣ ਕਿਰਪਾ ਕਰੋ ਮੇਰਾ ਇਹ ਬੇਬਸ ਮਨ ਮੇਰੇ ਵਸ ਵਿਚ ਆ ਜਾਏ, ਤਿੰਨੇ ਤਾਪ ਨਿਵਿਰਤ ਹੋ ਜਾਣ। ਜਦੋਂ ਇਹ ਬੇਨਤੀ ਨਵਾਬ ਨੇ ਕੀਤੀ, ਜਗਤ ਗੁਰੂ ਦੀਨਾ ਬੰਧੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਵਾਬ ਦੀ ਇਹ ਬੇਨਤੀ ਸੁਣੀ ਤੇ ਬੋਲੇ,
ਅੜਿਲ ਸੁਨੋ ਖਾਨ ਦੇ ਕਾਨ ਪਰਬਲ ਮਨ ਲੋ ਲੈ।
ਮਹਾਰਾਜ ਜੀ ਕਹਿਣ ਲੱਗੇ, ਖਾਨ ਜੀ ਸੁਣੋ, ਇਹ ਮਨ ਬੜਾ ਲੰਪਟ ਹੈ, ਲੋਭੀ ਹੈ। ਇਹਦੇ ਵਿਚ ਲੋਭ ਦੀ ਬਿਰਤੀ ਜਿਹੜੀ ਹੈ ਉਹ ਪ੍ਰਬਲ ਹੋ ਕੇ ਉੱਠਦੀ ਹੈ।
ਜਾਂ ਕੋ ਰੋਕਣ ਕਥਨ ਰੁਕੇ ਤਾਂ ਅਮੋਲ ਹੈ।
ਮਨ ਨੂੰ ਰੋਕਣਾ ਬੜਾ ਔਖਾ ਹੈ, ਕਠਨ ਹੈ। ਗ੍ਰਹਿ ਤਜ ਬਨ ਖੰਡ ਜਾਈਏ, ਚੁਨ ਖਾਈਏ ਕੰਧਾ, ਅਜੂ ਬੇਕਾਰ ਨਾ ਛੋੜੇ, ਪਾਪੀ ਮਨ ਮੰਦਾ ਕਿਵ ਛੂਟੋ, ਕੈਸੇ ਤਰੋ ਪਵਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠ ਲਾ, ਜਨ ਸ਼ਰਨ ਤੁਮਾਰੀ। ਇਹ ਮਨ ਚੰਚਲ ਹੈ, ਇਹ ਵਿਸ਼ੇ ਵਿਕਾਰਾਂ ਵੱਲ ਦੌੜਦਾ ਹੈ, ਇਹਨੂੰ ਰੋਕਣਾ ਕਠਿਨ ਹੈ। ਪਰ ਜੇ ਰੁਕ ਜਾਵੇ, ਮਹਾਰਾਜ ਜੀ ਕਹਿੰਦੇ ਫਿਰ ਇਹਦੀ ਕੀਮਤ ਨਹੀਂ ਕਹੀ ਜਾ ਸਕਦੀ। ਰੁਕੇ ਤਾਂ ਅਮੋਲ ਹੈ, ਜੇ ਰੁਕ ਜਾਵੇ ਤੇ ਫਿਰ ਇਤਨਾ ਅਮੋਲਕ ਹੈ। ਤੇ ਫਿਰ ਉਸ ਅਮੋਲਕ ਮਨ ਨੂੰ ਮਹਾਰਾਜ ਜੀ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਫਿਰ ਉਹ ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ। ਰੁਕ ਜਾਵੇ ਤਾਂ ਫਿਰ ਉਹ ਅਮੋਲਕ ਹੈ।
ਬਿਨ ਰੋਕੇ ਸਭ ਫੋਕ ਪਠਨ ਪੁਨ ਸੁਣਨ ਜੋ,
ਮਨ ਨਹੀਂ ਰੋਕਿਆ ਤੇ ਮਹਾਰਾਜ ਜੀ ਕਹਿੰਦੇ ਬਹੁਤ ਕੁਝ ਪੜ ਰਿਹਾ, ਬਹੁਤ ਕੁਝ ਸੁਣ ਰਿਹਾ। ਮਨ ਨਹੀਂ ਰੋਕਿਆ ਤੇ ਫਿਰ ਉਹ ਪੜਨਾ ਸੁਣਨਾ ਸਭ ਫੋਕ ਹੀ ਹੈ, ਖਾਲੀ ਹੈ। ਫੋਕ ਦਾ ਮਤਲਬ ਖਾਲੀ ਹੈ, ਫਿਰ ਉਹ ਪੜਨਾ ਸੁਣਨਾ ਕਿਸੇ ਲੇਖੇ ਨਹੀਂ ਜੇ ਮਨ ਨਹੀਂ ਰੋਕਿਆ ਹੋਇਆ।
ਪ੍ਰੇਮ ਨਾ ਉਪਜਤ ਰੰਚ ਰਹਿ ਬਿਨ ਗੁਣਨ ਸੋ,
ਕੇਵਲ ਪੜਨ ਸੁਣਨ ਨਾਲ ਜੇ ਮਨ ਨਹੀਂ ਰੁਕਦਾ ਤੇ ਮਨ ਚ ਪ੍ਰੇਮ ਨਹੀਂ ਨਾ ਉਪਜਦਾ। ਮਨ ਰੁਕੇ ਤੇ ਇਹਦੇ ਚ ਪ੍ਰੇਮ ਉਪਜੇ ਤੇ ਕਹਿੰਦੇ ਫਿਰ ਰੰਚਕ ਮਾਤਰ ਵੀ ਪ੍ਰੇਮ ਨਹੀਂ ਉਪਜਦਾ। ਰਹਿ ਬਿਨ ਗੁਣਨ ਸੋ, ਤੇ ਸ਼ੁਭ ਗੁਣਾ ਤੋਂ ਵਿਹੂਣਾ ਹੀ ਇਹ ਮਨ ਰਹਿੰਦਾ ਹੈ।
ਭਾਰਤ ਅੰਗਰੀ ਤਰੈ ਸਥਿਰ ਕਿਉਂ ਉਤਵੈ,
ਅਸੀਂ ਕਹਿੰਦੇ ਜਿਵੇਂ ਪਾਰੇ ਦੀ ਬੂੰਦ ਹੱਥ ਤੇ ਰੱਖ ਲਈਏ ਨਾ, ਉਂਗਲੀ ਤੇ ਰੱਖ ਲਈਏ, ਨਹੀਂ ਟਿਕਦੀ, ਉਹ ਟਿਕਦੀ ਨਹੀਂ, ਪਾਰਾ ਉਹ ਟਿਕਾ ਵਿਚ ਨਹੀਂ ਆਉਂਦਾ, ਗੋਲੀ ਜੀ ਬਣ ਕੇ ਸੱਜੇ ਖੱਬੇ ਘੁੰਮਦਾ ਹੀ ਰਹਿੰਦਾ ਕੱਚਾ ਪਾਰਾ। ਜਦੋਂ ਮਹਾਰਾਜ ਜੀ ਕਹਿੰਦੇ ਜਿਵੇਂ ਪਾਰਦ ਜਿਹੜਾ ਪਾਰਾ ਹੈ ਉਹ ਉਂਗਲੀ ਦੇ ਉੱਤੇ ਨਹੀਂ ਟਿਕ ਸਕਦਾ।
ਕਰੈ ਪ੍ਰਯਤਨ ਅਨੇਕ ਸਵੈਰ ਉਦੋਤਿਆ,
ਕਹਿੰਦੇ ਇਸੇ ਤਰ੍ਹਾਂ ਮਨ ਦੀ ਹਾਲਤ ਹੈ ਵੀ ਲੱਖ ਯਤਨ ਕਰੀਏ ਫਿਰ ਵੀ ਬਾਹਰ ਬਾਹਰ ਜਾਂਦਾ। ਬੜੇ ਯਤਨ ਕਰਕੇ ਇਸ ਮਨ ਨੂੰ ਹੋੜੀਏ ਰੋਕੀਏ ਫਿਰ ਇਹਦੀ ਬਿਰਤੀ ਹੈ, ਫਿਰ ਬਾਹਰ ਮੁਖੀ ਹੋ ਕੇ ਬਾਹਰ ਨੂੰ ਦੌੜਦਾ ਹੈ, ਇੰਦਰੀਆਂ ਦੇ ਘੋੜਿਆਂ ਤੇ ਸਵਾਰ ਹੋਇਆ ਦੌੜਿਆ ਹੀ ਰਹਿੰਦਾ ਹੈ। ਕਹਿੰਦੇ ਇਸ ਤਰ੍ਹਾਂ ਬਾਹਰ ਮੁਖੀ ਹੋ ਕੇ ਦੌੜਦਾ ਹੈ, ਇਹ ਗੱਲ ਪ੍ਰਗਟ ਹੈ।
ਜਬ ਸਿੱਧ ਮਿਲ ਜਾਤ ਮਾਰ ਫਿਰ ਕਰਤ,
ਜਦੋਂ ਪਾਰਾ ਜਿਹੜਾ ਉਹ ਵੀ ਨਹੀਂ ਟਿਕਦਾ, ਉਹ ਬਾਹਰ ਨੂੰ ਦੌੜਦਾ, ਉਂਗਲ ਦੇ ਵਿੱਚ ਨਹੀਂ ਦੱਬ ਕੇ ਉਹਨੂੰ ਰੱਖ ਸਕਦੇ। ਪਰ ਜਦੋਂ ਕੋਈ ਸਿੱਧ ਪਾਰਸ ਰਸਾਇਣ ਮਿਲ ਜਾਏ ਉਹ ਦੱਸ ਦੇਵੇ ਵੀ ਪਾਰਾ ਕਿਵੇਂ ਮਾਰੀਦਾ ਤੇ ਮਾਰ ਕੇ ਫਿਰ ਕਹਿੰਦੇ ਉਹਨੂੰ ਸਿੱਧ ਕਰ ਲਈਦਾ, ਫਿਰ ਉਹ ਟਿਕ ਜਾਂਦਾ ਹੈ। ਮਾਰਿਆ ਹੋਇਆ ਪਾਰਾ ਫਿਰ ਉਹ ਟਿਕ ਜਾਂਦਾ, ਰਸਾਇਣ ਬਣ ਜਾਂਦਾ। ਕਹਿੰਦੇ ਇਸੇ ਤਰ੍ਹਾਂ ਜਦੋਂ ਕੋਈ ਸਿੱਧ ਮਹਾਤਮਾ ਪੁਰਖ ਮਿਲ ਜਾਏ ਤੋ ਨਵਾਬ ਸਾਹਿਬ ਫਿਰ ਇਸ ਮਨ ਨੂੰ ਮਾਰਨ ਦੀ ਜੁਗਤੀ ਮਿਲ ਜਾਂਦੀ ਹੈ।
ਉਤਿਓ ਮਨ ਸਤਿਗੁਰ ਮਿਲੇ ਸਥਿਰਤਾ ਧਰਤਿਆ,
ਜਿਵੇਂ ਪਾਰੇ ਨੂੰ ਮਾਰਨ ਵਾਸਤੇ ਕੋਈ ਸਿੱਧ ਪੁਰਸ਼ ਮਿਲ ਜਾਏ ਤੇ ਉਹਦੇ ਕੋਲ ਜੁਗਤੀ ਮਿਲਦੀ ਹੈ, ਇਸੇ ਤਰ੍ਹਾਂ ਇਸ ਮਨ ਨੂੰ ਮਾਰਨ ਵਾਸਤੇ ਸਤਿਗੁਰੂ ਜੀ ਮਿਲਣ ਤੇ ਫਿਰ ਇਹ ਮਨ ਸਥਿਰਤਾ ਨੂੰ ਗ੍ਰਹਿਣ ਕਰ ਲੈਂਦਾ। ਸਤਿਗੁਰਾਂ ਦੀ ਦਇਆ ਮਇਆ ਨਾਲ ਇਹ ਮਨ ਸਥਿਰ ਹੋ ਜਾਂਦਾ ਹੈ, ਇਸ ਮਨ ਦੇ ਵਿੱਚ ਇਕਾਗਰਤਾ ਆ ਜਾਂਦੀ ਹੈ।
ਜਿਉ ਤੁਰੰਗ ਮੁਖ ਤਾਨ ਅਜਾਨ ਸਹੂਰ ਕੋ,
ਜਿਵੇਂ ਮੂੰਹ ਤਾਣਾ ਘੋੜਾ ਹੁੰਦਾ ਨਾ ਬੜਾ ਬਲੀ ਮੂੰਹ ਤਾਣਾ ਘੋੜਾ ਤੇ ਉਹਦੇ ਤੇ ਜਿਹਨੇ ਸਵਾਰ ਹੋਣਾ ਉਹ ਵੀ ਅਣਜਾਣ ਹੋਵੇ, ਉਹਨੂੰ ਪਤਾ ਨਾ ਹੋਵੇ ਘੋੜੇ ਦੇ ਐਬ ਦਾ, ਕਿਉਂਕਿ ਸਵਾਰ ਕਰਨ ਵੇਲੇ ਘੋੜੇ ਦੇ ਐਬਾਂ ਦਾ ਪਤਾ ਹੋਣਾ ਚਾਹੀਦਾ, ਤੇ ਅਣਜਾਣ ਸਵਾਰ ਹੋਵੇ ਉਹਨੂੰ ਇਹ ਨਾ ਪਤਾ ਹੋਵੇ ਵੀ ਘੋੜਾ ਚੱਕਰੀ ਕਿਵੇਂ ਮਾਰਦਾ, ਦੁੜਕੀ ਦੌੜਦਿਆਂ ਕਿਵੇਂ ਸਿਰ ਅੱਗੇ ਸੁੱਟ ਕੇ ਸਵਾਰ ਨੂੰ ਸੁੱਟ ਦਿੰਦਾ, ਚਰਖੀ ਕਿਵੇਂ ਮਾਰਦਾ, ਉਹਨੂੰ ਘੋੜੇ ਦੇ ਔਗਣਾਂ ਦਾ ਵੀ ਨਾ ਪਤਾ, ਮੂੰਹ ਤਾਣਾ ਘੋੜਾ ਉਹਦੇ ਤੇ ਅਣਜਾਣ ਸਵਾਰ ਬੈਠਾ ਹੋਵੇ।
ਸਵੇਛਾ ਤਰਲੰਗ ਦੌਰ ਦੇਤ ਦੁਖ ਭੂਰ ਕੋ,
ਘੋੜਾ ਹੁਣ ਆਪਣੀ ਇੱਛਾ ਨਾਲ ਦੌੜੇ ਤੇ ਉਹਦੇ ਤੇ ਬੈਠਾ ਜਿਹੜਾ ਸਵਾਰ ਹੈ ਉਹਦੀਆਂ ਲੱਤਾਂ ਪਾਵਾਂ ਤੋੜ ਕੇ ਰੱਖ ਦਿੰਦਾ, ਕਿਸੇ ਦਰਖਤ ਵਿੱਚ ਜਾ ਕੇ ਮਾਰਦਾ, ਕਿਸੇ ਝਾੜ ਚ ਜਾ ਕੇ ਸੁੱਟਦਾ। ਕਹਿੰਦੇ ਉਹ ਆਪਣੀ ਇੱਛਾ ਮੁਤਾਬਕ ਉਹ ਤਰਲ ਘੋੜਾ ਦੌੜ ਕੇ ਆਪਣੇ ਤੇ ਸਵਾਰ ਕਰਨ ਵਾਲੇ ਸਵਾਰੀ ਸਵਾਰ ਨੂੰ ਉਹ ਅਨੇਕ ਪ੍ਰਕਾਰ ਦੇ ਦੁੱਖ ਦਿੰਦਾ।
ਜਡੈ ਸੁਜਾਨ ਸੋਰ ਕਸਾ ਕਰ ਲੈ ਕੇ,
ਉਸੇ ਮੂੰਹ ਤਾਣੇ ਘੋੜੇ ਤੇ ਕੋਈ ਚੰਗਾ ਸ਼ਾਹ ਸਵਾਰ ਜਿਹਨੇ ਬੜੇ ਬੜੇ ਬਲੀ ਘੋੜੇ ਕਾਬੂ ਚ ਕੀਤੇ ਹੋਣ, ਉਹ ਸਵਾਰ ਜਦੋਂ ਉਸ ਘੋੜੇ ਤੇ ਸਵਾਰ ਹੁੰਦਾ ਉਹਦੇ ਤੇ ਤੰਗ ਪਾ ਕੇ ਕੱਸ ਕੇ ਕਹਿੰਦੇ ਚੰਗੀ ਤਰ੍ਹਾਂ ਸਵਾਰ ਹੁੰਦਾ,
ਉਹ ਕਰੇ ਸੋ ਬਸ ਮੁਖ ਮਾਏ ਕੰਟਕਾ ਦੇ ਕੇ,
ਕੀ ਕਰਦਾ ਸਭ ਤੋਂ ਪਹਿਲਾਂ ਉਸ ਘੋੜੇ ਦੇ ਮੂੰਹ ਵਿਚ ਜਿਹੜਾ ਕੰਡਿਆਲਾ ਪਾ ਕੇ, ਜਿਸ ਨੂੰ ਲਗਾਮ ਕਹਿੰਦੇ ਨੇ, ਕੰਡੇ ਵਾਲਾ ਕੰਡਿਆਲਾ ਪਾ ਕੇ ਉਹਦੇ ਮੂੰਹ ਵਿਚ ਕਹਿੰਦੇ ਚੰਗੀ ਤਰ੍ਹਾਂ ਉਸ ਘੋੜੇ ਨੂੰ ਵਸ ਵਿਚ ਕਰਦਾ।
ਸਤਿਗੁਰ ਸ਼ਬਦ ਸੋਰ ਤਰੇ ਤੇ ਦੀਜੀਏ,
ਕੰਡਿਆਲਾ ਪਾ ਕੇ ਨਾ ਉਹਦੇ ਮੂੰਹ ਦੇ ਵਿਚ ਤੇ ਫਿਰ ਉਹਨੂੰ ਬਲ ਦੇ ਨਾਲ ਤੋਰਦਾ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨ ਹੈ ਘੋੜਾ, ਬੜਾ ਬਲੀ ਮੂੰਹ ਤਾਣਾ ਆਪਣੀ ਮਰਜ਼ੀ ਨਾਲ ਦੌੜਦਾ। ਪਾਤਸ਼ਾਹ ਕਹਿੰਦੇ ਇਹਦੇ ਤੇ ਜਿਹੜੀ ਸਵਾਰੀ ਰੱਖਣੀ ਹੈ ਉਹ ਗੁਰੂ ਕੇ ਸ਼ਬਦ ਦੀ ਰੱਖਣੀ ਹੈ। ਕਹਿੰਦੇ ਸਤਿਗੁਰੂ ਜੀ ਦਾ ਜੋ ਸ਼ਬਦ ਹੈ ਉਹ ਇਸ ਬਲੀ ਘੋੜੇ ਤੇ ਸਵਾਰ ਹੋਵੇ।
ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ,
ਉਹ ਘੋੜੇ ਨੂੰ ਚਾਬਕ ਵਿਖਾਈ ਜਾਂਦੀ ਹੈ ਨਾ ਵੀ ਬਲੀ ਘੋੜਾ ਹੋਵੇ ਤੇ ਉਹਦੇ ਮੂੰਹ ਚ ਕੰਡਿਆਲਾ ਪਾਇਆ ਹੋਵੇ ਤੇ ਫਿਰ ਉਹਨੂੰ ਚਾਬਕ ਵਿਖਾ ਕੇ ਡਰਾਉਂਦੇ ਨੇ ਵੀ ਡਰ ਕੇ ਟੁਰੀ ਜਾਵੇ। ਕਹਿੰਦੇ ਇਸੇ ਤਰ੍ਹਾਂ ਇਸ ਮਨ ਤੇ ਗੁਰੂ ਕਾ ਸ਼ਬਦ ਸਵਾਰ ਕਰਕੇ ਨਾ ਫਿਰ ਇਹਨੂੰ ਨਰਕਾਂ ਦਾ ਡਰ ਵਿਖਾਉਣਾ, ਇਹਨੂੰ ਡਰ ਵਿਖਾਉਣਾ ਚਾਬਕ। ਇਹ ਹਿਚੈ ਤਾਂ ਪ੍ਰੇਮ ਕੇ ਚਾਬੁਕ ਮਾਰੇ, ਜੇ ਹਿਚਕਚਾਹਟ ਕਰੇ ਨਾ ਚੱਲੇ ਤੇ ਫਿਰ ਇਹਨੂੰ ਚਾਬਕ ਮਾਰਨਾ ਪੈਂਦਾ, ਇਹਨੂੰ ਭੈ ਵਿਖਾਉਣਾ ਪੈਂਦਾ ਕਿ ਹੇ ਭਾਈ ਜੇ ਤੂੰ ਸਿੱਧਾ ਹੋ ਕੇ ਨਾ ਟੁਰਿਆ ਤੇ ਨਰਕਾਂ ਦੀ ਅੱਗ ਬੜੀ ਭਿਆਨਕ ਜੇ, ਉਸ ਨਰਕਾਂ ਦਾ ਦੁੱਖ ਇਹਨੂੰ ਵਿਖਾਉਣਾ ਪਏਗਾ।
ਵਿਸ਼ੇ ਨਿਵ੍ਰਤੀ ਕਰਨ ਸੁਕਵ ਕਾ ਜਾਣੀਏ,
ਵਿਸ਼ੇ ਵਿਕਾਰਾਂ ਵੱਲੋਂ ਨਿਵਿਰਤ ਹੋਣਾ ਇਹੀ ਇਸ ਮਨ ਰੂਪੀ ਘੋੜੇ ਦੇ ਮੂੰਹ ਦੇ ਵਿਚ ਕੰਡਿਆਲਾ ਪਾਉਣਾ, ਇਹਦੇ ਮੂੰਹ ਚ ਲਗਾਮ ਪਾਉਣੀ ਹੈ।
ਉਹ ਮਨ ਤੁਰੰਗੀ ਲਖੋ ਕਰਨ ਵਸ ਠਾਨੀਏ,
ਇਸ ਤਰ੍ਹਾਂ ਫਿਰ ਇਸ ਤੁਰੰਗ ਮਨ ਨੂੰ ਨਵਾਬ ਦੌਲਤ ਖਾਂ ਜੀ ਵਸ ਵਿਚ ਕਰੀਦਾ, ਏਦਾਂ ਇਹ ਮਨ ਰੂਪੀ ਘੋੜਾ ਕਾਬੂ ਵਿਚ ਆਉਂਦਾ।
ਦੋਹੇਰਾ ਰਾਗ ਦੁਆ ਕਮਲ ਪਰ ਅਰੋ ਭਾਣਾ ਪ੍ਰਭ ਕੋ ਮਨ,
ਨਵਾਬ ਜੀ ਰਾਗ ਤੇ ਦਵੈਸ਼ ਨੂੰ ਇਹ ਬੜੀ ਵੱਡੀ ਮੈਲ ਹੈ, ਇਹਨੂੰ ਹਿਰਦੇ ਚੋ ਤਿਆਗ ਦਿਓ ਔਰ ਖੁਦਾ ਦਾ ਪਰਮੇਸ਼ਰ ਦਾ ਭਾਣਾ ਸਤ ਕਰਕੇ ਮੰਨੋ।
ਸਿਮਰ ਨਾਮ ਕਰਤਾਰ ਕੋ ਕਰੋ ਜਨਮ ਨਿਜ ਧਨ,
ਔਰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰ ਕੇ ਆਪਣੇ ਇਸ ਜਨਮ ਨੂੰ ਧਨ ਕਰ ਲਓ, ਇਹ ਜਨਮ ਧਨ ਹੋ ਜਾਏ ਉਸ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਤਾਂ ਇਹ ਜਨਮ ਧਨ ਹੋਵੇਗਾ।
ਹੁਣ ਸਤਿਗੁਰ ਉਪਦੇਸ਼ ਕੋ ਧਾਰ ਹਿਰਦੇ ਮੈਂ ਲੀਨ,
ਮਹਾਰਾਜ ਜੀ ਦਾ ਉਪਦੇਸ਼ ਨਵਾਬ ਦੌਲਤ ਖਾਂ ਨੇ ਸੁਣਿਆ, ਹਿਰਦੇ ਵਿਚ ਧਾਰਨ ਕਰ ਲਿਆ।
ਕਰ ਬੰਦੇ ਬੰਧਨ ਕਰੀ ਬੋਲਿਓ ਬਚਨ ਪਰਬੀਨ,
ਹੱਥ ਜੋੜ ਲਏ ਮਨ ਵਿਚ ਗੁਰੂ ਸਾਹਿਬ ਜੀ ਦੇ ਬਚਨ ਵਸ ਗਏ ਤੇ ਵਿਨਿਮਰ ਹੋ ਕੇ ਹੱਥ ਜੋੜ ਕੇ ਬੜੇ ਪਿਆਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਣ ਲੱਗਾ।
ਅੜਿਲ ਦਾਮ ਸਾਥ ਸਹਿ ਸਾਥ ਕਹੋ ਕਿਆ ਕੀਜੀਏ,
ਕਹਿਣ ਲੱਗਾ ਮਹਾਰਾਜ ਹੁਣ ਇਹ ਗੱਲ ਤਾਂ ਹੋ ਗਈ ਨਿਵਿਰਤ, ਪਰ ਇੱਕ ਸੰਦੇਹ ਜਿਹੜਾ ਕਈ ਦਿਨਾਂ ਦਾ ਮਨ ਚ ਬਣਿਆ ਜਿਸ ਵਾਸਤੇ ਮੈਂ ਆਪ ਜੀ ਨੂੰ ਬੁਲਾਇਆ ਸੀ, ਉਹ ਇਹ ਹੈ ਵੀ ਆਪ ਜੀ ਦੇ 760 ਰੁਪਈਏ ਮੇਰੇ ਕੋਲ ਪਏ ਹੋਏ ਨੇ। ਮੈਂ ਹੁਣ ਉਹ ਭਾਰ ਆਪਣੇ ਸਿਰ ਤੇ ਬਹੁਤਾ ਲੰਮਾ ਸਮਾਂ ਨਹੀਂ ਰੱਖ ਸਕਦਾ। ਇਹ ਦਿਆਨਤਾ ਦੇ ਮਹਾਸਾਗਰ ਜੋ 760 ਰੁਪਈਏ ਹਨ, ਉਹਦਾ ਆਪ ਜੀ ਦੱਸੋ ਵੀ ਕੀ ਕਰੀਏ।
ਮੂਲੇ ਕਰੀ ਪੁਕਾਰ ਕਹਿ ਮੁਝ ਦੀਜੀਏ।
ਤੁਹਾਡੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਉਹਨਾਂ ਨੇ ਪੁਕਾਰ ਕੀਤੀ ਹੈ, ਉਹ ਕਹਿੰਦੇ ਵੀ ਇਹ 760 ਰੁਪਈਏ ਸਾਨੂੰ ਦੇ ਦਿਓ। ਉਹਨਾਂ ਨੇ ਆ ਕੇ 760 ਰੁਪਈਏ ਲੈਣ ਦਾ ਦਾਵਾ ਕੀਤਾ ਹੈ।
ਅਬ ਜੇ ਵਿਧ ਨਿਜ ਬਦਨ ਬਦੋ ਤਸਬੀਦ ਕਰੇ।
ਮਹਾਰਾਜ ਹੁਣ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਪਹਿਲਾਂ ਤਾਂ ਸੀ ਮੈਂ ਆਪਣੀ ਬਿਰਤੀ ਰੱਖੀ ਰਾਜਿਆਂ ਵਾਲੀ, ਪਰ ਹੁਣ ਮੈਂ ਤੁਹਾਡਾ ਮੁਰੀਦ ਹਾਂ ਤੇ ਮੁਰੀਦ ਦਾ ਕੰਮ ਹੁੰਦਾ ਜਿਵੇਂ ਪੀਰ ਕਹੇ ਮੁਰਸ਼ਦ ਕਹੇ ਉਸੇ ਤਰ੍ਹਾਂ ਮੁਰੀਦ ਨੇ ਚੱਲਣਾ।
ਹੋ ਮੈਂ ਮੁਰੀਦ ਤਰ ਭਇਓ ਮਿਹਰ ਮੁਰ ਪਰ ਦਰ।
ਮਹਾਰਾਜ ਮੈਂ ਹੁਣ ਤੁਹਾਡਾ ਮੁਰੀਦ ਹਾਂ ਤੇ ਮੇਰੇ ਤੇ ਮਿਹਰ ਕਰੋ, ਦਇਆ ਕਰੋ, ਕਿਰਪਾ ਕਰਕੇ ਹੁਣ ਆਪ ਦੱਸੋ ਵੀ ਇਹਦਾ ਕੀ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੋਂ ਬਚਨ ਸੁਣਾ ਰਹੇ ਨੇ। ਨਵਾਬ ਦੌਲਤ ਖਾਂ ਦੇ ਨਾਲ ਵਾਰਤਾਲਾਪ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜਗਤ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੇ ਖੇਮਾਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਬੀ ਓਨਾਰ
ਹੇ ਸੰਤ ਕੈ ਸਦਾ ਸੰਗ
ਨਿਦਾਰਾ ਆਧਾਰ
ਠਾਕੁਰ ਹਾਂ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰੱਖੋ ਹੀ ਆ।